ਸਤਿਗੁਰੂ ਜੀ ਭੂਤ ਭਵਿੱਖ ਦੀ ਜਾਣਨਹਾਰ ਸਭ ਦਾ ਭਲਾ ਮਨਾਉਣ ਵਾਲਿਆਂ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਪੰਥ ਨੂੰ ਪਾਟੇ ਵੇਖ ਭੈਣੀ ਸਾਹਿਬ ਕਾਨਫਰੰਸ ਕੀਤੀ ਅਤੇ ਕੁਝ ਸਿੱਖਾਂ ਦੇ ਉੱਦਮ ਅਤੇ ਉੱਤਮ ਹਿਰਦੇ ਦੇ ਉਤਸ਼ਾਹ ਪਾਰੋਂ ਗੁਜਰਾਂ ਵਾਲੇ ਵੀ ਸਿੱਖ ਪੰਥ ਦੇ ਮੇਲ ਲਈ ਕਾਨਫਰੰਸ ਹੋਈ। ਪਰ ਅੰਗਰੇਜ਼ ਦੀ ਚਾਲ ਪਾੜੋ ਅਤੇ ਰਾਜ ਕਰੋ ਨੇ ਫੇਰ ਵੀ ਸਿੱਖ ਪੰਥ ਨੂੰ ਦੋ ਧੜਿਆਂ ਵਿੱਚ ਪਾੜਾ ਹੀ ਵਧਾਇਆ। ਭਾਈ ਵੀਰ ਸਿੰਘ ਜੀ ਅਤੇ ਤੇਜਾ ਸਿੰਘ ਜੀ ਪਸੌੜ, ਕਰਤਾਰ ਸਿੰਘ ਚੱਬਰ, ਗੰਡਾ ਸਿੰਘ, ਸੁੰਦਰ ਸਿੰਘ ਮਜੀਠਾ ਆਦਿ ਸਰਕਾਰੀ ਲੋਕ ਸਭੀਏ, ਚੀਫ ਖਾਲਸੀਏ, ਪਸੌੜੀਏ ਆਦਿ ਇੱਕ ਪਾਸੇ ਅਤੇ ਅਕਾਲੀ ਇੱਕ ਪਾਸੇ ਹਨ। ਅੱਗੇ ਅੰਗਰੇਜ਼ ਸਰਕਾਰ ਨੇ ਹੀ ਸਿੱਖਾਂ ਨੂੰ ਗੁਰਦੁਆਰਿਆਂ ਵੱਲ ਲਾਇਆ ਸੀ ਮਤੇ ਕਾਂਗਰਸ ਨਾਲ ਰਲਦੇ ਹੋਣ। ਹੁਣ ਵੀ ਅੰਗਰੇਜ਼ ਨੂੰ ਡਰ ਹੈ ਕਿ ਇਕੱਲੇ ਅਕਾਲੀ ਹੀ ਸਾਥੋਂ ਗੁਰੂ ਕੇ ਬਾਗ, ਜੈਤੋ, ਫੇਰੂ, ਪੰਜਾ ਸਾਹਿਬ ਆਦਿ ਵੇਲੇ ਵੱਧ ਗਏ ਹਨ। ਜੇ ਸਿੰਘ ਸਭੀਏ, ਚੀਫ ਖਾਲਸੀਏ ਆਦਿ ਵੀ ਇਹਨਾਂ ਨਾਲ ਰਲ ਗਏ ਤਾਂ ਮਤ ਸਾਡੇ ਨਾਲ ਆਡਾ ਲਾਉਣ ਅਤੇ ਕਾਂਗਰਸ ਨਾਲ ਮਿਲ ਜਾਣ, ਇਸ ਲਈ ਪਾੜ ਰੱਖੇ ਹਨ। ਅਤੇ ਸਤਿਗੁਰੂ ਜੀ ਦੇ ਯਤਨਾਂ ਅਤੇ ਉਹਨਾਂ ਸ਼ੁਭ ਚਿੰਤਕਾਂ ਦੇ ਯਤਨਾਂ ਤੋਂ ਵੀ ਅੰਗਰੇਜ਼ ਨੂੰ ਡਾਰੇ ਅਤੇ ਕੂਕਿਆਂ ਦੇ ਕਾਰਨਾਮੇ ਦੀ ਅੰਗਰੇਜ਼ ਜਾਣਦਾ ਹੈ। ਲਾਹੌਰ ਸ਼ਹੀਦਗੰਜ ਵਾਲਾ ਮੁਕੱਦਮਾ ਵੀ ਮੁਸਲਮਾਨਾਂ ਨਾਲ ਛਿੜਿਆ ਹੈ ਅਤੇ ਸਿੱਖਾਂ ਦੇ ਇਕੱਠਿਆਂ ਹੋ ਜਾਣ ਦਾ ਡਰ ਹੈ, ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ ਭਾਵੇਂ ਸਾਡਾ ਅਕਾਲੀਆਂ ਤੋਂ ਮਤ ਵੱਖ ਹੈ ਪਰ ਸ਼ਹੀਦ ਅਤੇ ਵੰਡੇ ਹੋਏ ਨਹੀਂ ਅਤੇ ਸਿੱਖ ਪੰਥ ਦੀ ਪੱਤ ਵੀ ਸਾਂਝੀ ਹੈ। ਇਹ ਸਭ ਸੋਚਾਂ ਸੋਚ ਜਾਚ ਅੰਗਰੇਜ਼ ਤਰੇੜ ਵਧਾਉਂਦਾ ਅਤੇ ਆਪੋ ਵਿੱਚ ਪਾੜ ਵਧਾਊ ਵਜ੍ਹਾ ਬਣਾਉਂਦਾ ਹੈ। ਵੀਰ ਸਿੰਘ, ਗੰਡਾ ਸਿੰਘ, ਕਰਤਾਰ ਸਿੰਘ ਜਿਹਾਂ ਤੋਂ ਨਾਮਧਾਰੀਆਂ ਅਤੇ ਸਤਿਗੁਰੂ ਰਾਮ ਸਿੰਘ ਦੇ ਵਿਰੁੱਧ ਬਹੁਤ ਬੁਰੀ ਹਵਾ ਫੈਲਾਉਂਦਾ ਹੈ। ਸਕੂਲਾਂ ਵਿੱਚ ਅਤੇ ਅਖਬਾਰਾਂ ਵਿੱਚ ਗਲਤ ਲੇਖ ਮਨ ਮੈਲੇ ਕਰਾਉਂਦਾ ਹੈ। ਇਹਨਾਂ ਗੱਲਾਂ ਦਾ ਸਬੂਤ ਇਹ ਹੈ ਕਿ ਭਾਈ ਵੀਰ ਸਿੰਘ ਜੀ, ਗੰਡਾ ਸਿੰਘ, ਕਰਤਾਰ ਸਿੰਘ ਝੱਬਰ ਅਤੇ ਤੇਜਾ ਸਿੰਘ ਪਸੌੜ ਆਦਿ ਨੂੰ ਕਦੇ ਸਰਕਾਰ ਵੱਲੋਂ ਮਾੜੀ ਪੁੱਛ ਨਾ ਹੋਈ, ਸਗੋਂ ਸਿਫਤ, ਹਮਾਇਤ ਅਤੇ ਪੈਨਸ਼ਨਾਂ, ਖਿਤਾਬ ਦੂਰ ਸਵਾਏ ਮਿਲਦੇ। ਸਿੱਖ ਪੰਥ ਆਪੋ ਵਿੱਚ ਲੜਦਾ ਮਰਦਾ, ਕੁਰਬਾਨੀਆਂ ਕਰਦਾ, ਇਹਨਾਂ ਦੀਆਂ ਚਾਲਾਂ ਕਰਕੇ ਅਤੇ ਇਹ ਕਈ ਰਿਆਇਤਾਂ, ਖਿਤਾਬ, ਡਿਗਰੀਆਂ ਲੈ ਵੱਡੇ ਬਣੀ ਜਾਂਦੇ। ਕੋਟੇ ਵਿੱਚ ਭੁਚਾਲ ਵੀ ਆਇਆ, ਪੰਜਾਂ ਮਿੰਟਾਂ ਵਿੱਚ ਮੁੰਨਾ ਲੱਖ ਆਦਮੀ ਮਰੇ ਅਤੇ ਬੇਘਰੇ ਹੋ ਗਏ। ਸਤਿਗੁਰੂ ਜੀ ਸਭ ਦੇ ਭਲੇ ਨੂੰ ਮੁੱਖ ਰੱਖ ਆਪਣੇ ਧਰਮ ਸਭ ਦਾ ਭਲਾ ਮਨਾਉਣ ਦੇ ਹਿੱਤੋਂ ਭੈਣੀ ਸਾਹਿਬ ਤਪ ਧਾਰਨ ਕੀਤਾ। 25 ਵਿਸਾਖ 1992 ਤੋਂ 5 ਹਾੜ ਤੱਕ ਅਰਦਾਸਾ ਕੀਤਾ, ਕਿਸੇ ਨਾਲ ਵਿਹਾਰਕ ਵਚਨ ਨਾ ਕਰਨਾ, ਕਿਤੇ ਨਾ ਜਾਣਾ, ਬਾਗੋਂ ਬਾਹਰ ਵੀ ਬਿਨਾਂ ਦੀਵਾਨ ਵਿੱਚ ਸ਼ਬਦ ਸੁਣਨ ਦੇ ਨਾ ਜਾਣਾ। ਦੀਵਾਨ ਵਿੱਚ ਜਾਂ ਵੈਰਾਗ ਦੇ ਸ਼ਬਦ ਫਿਰ ਘਰ ਨਹੀਂ ਆਵੇ, ਮਰੀਏ ਹਾਵੇ ਆਦਿ ਪੜ੍ਹਦੇ। ਸਭ ਸੁਣਨ ਵਾਲੇ ਵੀ ਵੈਰਾਗੀ ਹੋਏ ਰਹਿੰਦੇ। ਭੋਜਨ ਵੀ 8 ਪੈਰੀ ਜਵਾਂ ਦੇ ਪ੍ਰਸ਼ਾਦੇ ਦਾ ਜਾਂ ਦਹੀਂ ਗੋਕੇ ਦੀ ਲੱਸੀ ਹੀ ਛਕਦੇ। ਨਿੱਜੀ ਸੇਵਕ ਸੰਤ ਬਹਾਦਰ ਸਿੰਘ, ਵਜ਼ੀਰ ਸਿੰਘ, ਮੋਹਕਮ ਸਿੰਘ, ਰਤਨ ਸਿੰਘ ਜੀ ਵੀ ਚੁੱਪ ਮਾਲਾ ਫੇਰਦੇ ਅਤੇ ਤਿਵੇਂ ਦਾ ਭੋਰਾ ਪ੍ਰਸ਼ਾਦ ਛਕਦੇ। ਬਾਅਦ ਰਾਤ 3 ਵਜੇ ਤੋਂ ਆਸਾ ਦੀ ਬਾਹਰ ਲੱਗਦੀ, 5 ਵਜੇ ਭੋਗ ਪੈਂਦਾ, ਬਾਅਦ ਸਭ ਆਪੋ ਆਪਣਾ ਨਿਤਨੇਮ ਕਰਦੇ। ਪਿਛਲੇ ਪਹਿਰ ਹਰਿਮੰਦਰ ਵਿੱਚ 5:30 ਤੋਂ 7 ਵਜੇ ਤੱਕ ਕੀਰਤਨ ਹੋ, ਰਹਿਰਾਸ ਦਾ ਪਾਠ ਹੋ, ਅਰਦਾਸਾ ਹੁੰਦਾ। ਸਾਜੂ 'ਤੇ ਵੀ ਛੁਪਾ ਦਿੱਤਾ, ਜਿੱਥੇ ਕੋਈ ਸਿੱਖ ਹੈ ਅਰਦਾਸਾ ਕਰ, ਨੇਮ ਧਾਰੇ, ਭਜਨ ਕਰੇ, ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਅਤੇ ਪੰਥ ਦੇ ਇਤਫਾਕ ਹਿੱਤ ਅਰਜ ਕਰੇ, ਭਾਣੇ ਦੇ ਬਚਨ ਕਰੇ। ਕੋਈ ਨਗਰ ਜਾਂ ਸਿੱਖ ਅਜਿਹਾ ਨਾ ਰਵੇ ਜੋ ਇਹ ਨੇਮ ਨਾ ਰੱਖੇ। ਜੋ ਇਹ ਹੁਕਮ ਸੁਣੇ ਦੂਜਿਆਂ ਨੂੰ ਸੁਣਾਵੇ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ ਹੋ ਕੇ ਰਵੇ ਅਤੇ ਸਤਿਗੁਰੂ ਜੀ ਦੇ ਸਰਗੁਣ ਸਰੂਪ ਦਾ ਦਰਸ਼ਨ ਮੰਗੇ ਅਤੇ ਅਰਜ ਕਰੇ, ਬਖਸ਼ਿਸ਼ ਕਰੋ, ਕਿਰਤਾਰਥ ਕਰੋ ਅਤੇ ਸਿੱਖ ਪੰਥ ਵਿੱਚ ਪ੍ਰੇਮ ਬਖਸ਼ੋ। ਮਾਤਾ ਜਿਉਣ ਕੌਰ ਜੀ ਅਤੇ ਫਤਿਹ ਕੌਰ ਜੀ ਵੀ ਇਹ ਸਭ ਧਾਰਿਆ, ਸਾਦੇ ਲਿਬਾਸ, ਸਾਧ ਸੰਗਤ ਦੀ ਸੇਵਾ ਵਿੱਚ ਰੁੱਝੇ ਰਹਿੰਦੇ। ਮਾਤਾ ਜਿਉਣ ਕੌਰ ਜੀਆਂ ਵਾਲੀ ਮਮਤਾ ਦੇ ਖਿਆਲੋਂ ਏਡੀ ਗਰਮੀ ਵਿੱਚ ਏਡੇ ਕਠਿਨ ਤਪ ਤੋਂ ਅੰਦਰੋਂ ਔਖੇ ਹਨ, ਪਰ ਕਹਿ ਕੁਝ ਨਹੀਂ ਸਕਦੇ, ਕਿਉਂਕਿ ਸਤਿਗੁਰੂ ਜੀ ਕਿਸੇ ਤੁੱਛ ਕਾਮਨਾ ਲਈ ਨਹੀਂ ਤਪ ਧਾਰਿਆ। ਜੇ ਕੋਈ ਸਤਿਗੁਰੂ ਜੀ ਦਾ ਹਾਲ ਪੁੱਛਦਾ ਹੈ ਤਾਂ ਬਚਨ ਕਰਨ ਤੋਂ ਪਹਿਲਾਂ ਮਾਤਾ ਜੀ ਦੇ ਅੱਥਰੂ ਨੇਤਰਾਂ ਵਿੱਚੋਂ ਕਿਰ ਪੈਂਦੇ ਹਨ ਅਤੇ ਕਹਿੰਦੇ ਹਨ, ਰਾਤ ਰਤਾ ਭਰ ਵੀ ਵਿਰਾਜਦੇ ਨਹੀਂ ਅਤੇ ਛਕਦੇ ਵੀ ਅੱਠੀ ਪੈਰੀਂ ਭੋਰਾ ਭਰ ਹਨ ਅਤੇ ਰਸਨਾ ਟੱਕ ਟੱਕ ਚੱਲਦੀ ਹੈ ਅਤੇ ਨੇਤਰਾਂ ਦੀ ਜੋਤ ਲੱਟ ਲੱਟ ਬਲਦੀ ਹੈ। ਕੋਈ ਭੈ ਕਰਕੇ ਅਰਜ ਨਹੀਂ ਕਰਦਾ। ਮਤੇ ਜੋ ਦੋ ਵੇਲੇ ਦੀਵਾਨ ਵੀ ਦਰਸ਼ਨ ਦਿੰਦੇ ਹਨ ਉਹ ਵੀ ਨਾ ਬੰਦ ਕਰ ਦੇਣ ਸਤਿਗੁਰੂ ਜੀ। ਸਤਿਗੁਰੂ ਜੀ ਦਾ ਸਰੀਰ ਸਿੱਥਲ ਅਤੇ ਚਿਹਰਾ ਚਿੱਟਾ ਪੈ ਗਿਆ ਅਤੇ ਮਸੇ ਹੀ ਉੱਠਦੇ, ਮੁੱਖ ਭਰ ਬਹੁਤੀ ਬੁੱਕਲ ਹੀ ਕੋੜੀ ਅਤੇ ਕੁੱਟੀ ਰੱਖਦੇ। ਵਰਨੀਆਂ ਸਤਿਗੁਰੂ ਜੀ ਦੇ ਦਰਸ਼ਨ ਨਿਮਿਤ ਅਰੰਭੀਆਂ ਨੂੰ ਨਿਤ ਜਾ ਨਮਸਕਾਰ ਕਰਦੇ, ਚੋਖਾ ਚਿਰ ਮਸਤਕ ਧਰਤੀ 'ਤੇ ਧਰੀ ਰੱਖਦੇ। ਚਾਰ ਪੰਜ ਹਾੜ ਦੀ ਰਾਤ ਸਭ ਸੰਗਤ ਜਾਗਾ ਕਰੇ, ਸਾਜੁਗ 'ਤੇ ਛੁਪਵਾਇਆ। ਕੋਈ ਅਖੰਡ ਕੀਰਤਨ ਕਰੇ, ਅਖੰਡ ਪਾਠ ਕਰੇ ਕਰਾਵੇ, ਕੋਈ ਜਾਗ ਭਜਨ ਕਰੇ, ਕੋਈ ਵਰਨੀ ਕਰੇ ਕਰਾਵੇ। ਭੋਗ ਪੰਜ ਹਾੜ ਨੂੰ ਪਵੇ ਅਤੇ ਅਰਦਾਸੇ ਵਿੱਚ ਅਰਜ ਕਰੋ, ਹੇ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ, ਆਪਣੇ ਬਚਨਾਂ 'ਤੇ ਪ੍ਰਤੀਤ ਬਖਸ਼ੋ, ਨਾਮ ਦਾ ਰਸ ਬਖਸ਼ੋ ਅਤੇ ਸਰਗੁਣ ਸਰੂਪ ਦਾ ਦਰਸ਼ਨ ਬਖਸ਼ੋ ਅਤੇ ਛਪਵਾਇਆ। ਕੋਈ ਉੱਕਾ ਲੈਕਚਰ ਨਾ ਕਰੇ, ਅਰਦਾਸ ਕਰੋ, ਹੇ ਸੱਚੇ ਪਾਤਸ਼ਾਹ ਸਿੱਖ ਪੰਥ ਨੂੰ ਸਮੱਤ ਬਖਸ਼ੋ, ਪੂਜਾ ਦੇ ਧਾਨ ਹਿੱਤ ਆਪੋ 'ਚ ਨਾ ਲੜਨ ਅਤੇ ਅੰਗਰੇਜ਼ ਦੀ ਚਾਲ 'ਤੇ ਨਾ ਚੜ੍ਹਨ। ਰਾਵਲਪਿੰਡੀ, ਗੁਜਰਾਂ ਵਾਲੇ, ਸਿਆਮ ਆਦਿ ਸਭ ਥਾਈਂ ਇਹ ਚਾਲੀਆ ਨੇਮ ਨਾਮਧਾਰੀਆਂ ਕੀਤਾ, ਨਿਭਾਇਆ ਅਤੇ ਅਰਦਾਸੇ ਕੀਤੇ। ਕੋਟੇ ਦਾ ਭੁਚਾਲ 3 ਵਜੇ ਅੰਮ੍ਰਿਤ ਵੇਲੇ 5 ਮਿੰਟ ਆਇਆ ਸੀ। ਪੰਛੀ ਰਾਤ ਹੀ ਕੋਟੇ ਦੀ ਹੱਦ 'ਚੋਂ ਉੱਡ ਗਏ ਸੀ। ਮਲਬਿਆਂ ਤਲਿਓਂ ਨਿਕਲੇ ਲੋਕ ਸੰਸਕਾਰੇ ਅਤੇ ਅੰਮ੍ਰਿਤਸਰ, ਲਾਹੌਰ ਆਦਿ ਸ਼ਹਿਰੀ ਪਹੁੰਚਾਏ ਅਤੇ ਸੇਵਾ ਸਭ ਸ੍ਰੇਸ਼ਠ ਪੁਰਸ਼ਾਂ ਦਿਲ ਲਾ ਕੀਤੀ। 31 ਮਈ 1935 50-60 ਹਜ਼ਾਰ ਲੋਕ ਮਰੇ। ਜਿਵੇਂ ਸਤਿਗੁਰੂ ਜੀ ਮੌਨ ਧਾਰਿਆ ਦੇਖ, ਕੁਝ ਦਿਨਾਂ ਬਾਅਦ ਮੁਨਸ਼ਾ ਸਿੰਘ ਜੀ ਕੌਮੀ, ਸੁੰਦਰ ਸਿੰਘ ਜੀ ਬਿਸਕੁਟ ਸੇਖਵਾਂ, ਜ਼ਿਲ੍ਹਾ ਗੁਜਰਾਂ ਵਾਲੇ ਦਿਆਂ ਅਤੇ ਬੇਅੰਤਾਂ ਨੇ ਵੱਡੇ ਸਾਹਿਬਜ਼ਾਦੇ ਵੀ ਮੌਨ ਧਾਰਿਆ। ਸੰਤ ਮੰਗਲ ਸਿੰਘ ਜੀ, ਅਰਸ਼ੀ ਫਰਿਸ਼ਤੇ, ਭਗਤ ਸਿੰਘ, ਸਰਦਾਰ ਲਛਮਣ ਸਿੰਘ, ਸਰਦਾਰ ਆਤਮਾ ਸਿੰਘ, ਸਰਦਾਰ ਅਰਬੇਲ ਸਿੰਘ ਜੀ, ਸਰਦਾਰ ਦਇਆ ਸਿੰਘ, ਸਰਦਾਰ ਬੂਟਾ ਸਿੰਘ, ਸੂਬਾ ਸਹੀਆ ਸਿੰਘ, ਸੰਤ ਸ਼ੇਰ ਸਿੰਘ, ਸੂਬਾ ਮਸਤਾਨ ਸਿੰਘ, ਸੂਬਾ ਬਿਸ਼ਨ ਸਿੰਘ, ਸੰਤ ਆਲਾ ਸਿੰਘ, ਸੂਬਾ ਵਰਿਆਮ ਸਿੰਘ, ਸੰਤ ਹਾਕਮ ਸਿੰਘ ਜੀ ਕਾਲੋਕੇ, ਸੂਬਾ ਇੰਦਰ ਸਿੰਘ, ਬਾਬਾ ਕਿਸ਼ਨ ਸਿੰਘ ਜੀ, ਬਾਬਾ ਤਖਤ ਸਿੰਘ ਜੀ ਸੁਆਮੀ ਆਦਿ ਤਪ ਦੇ ਆਰੰਭ ਸਮੇਂ ਹੀ ਆ ਮਿਲੇ ਸੀ ਸਾਥ। ਚਾਰ ਹਾੜ ਨੂੰ ਆਮ ਸੰਗਤਾਂ ਆਈਆਂ, ਨਾਲ ਨਿਮਾਣੀ ਵਾਂਗੂ ਭਰਿਆ ਮੇਲਾ ਲੱਗਦਾ ਸੀ। ਪਰ ਬੋਲਣਾ ਅਤੇ ਰੌਲਾ ਉੱਕਾ ਨਾ ਸੀ। ਮਾਲਾ ਫਿਰਦੀ ਜਾਂ ਬਾਣੀ ਪੜ੍ਹੀ ਦੀ ਸੀ, ਜਾਂ ਕੀਰਤਨ ਨਿਰੋਲ ਅਖੰਡ ਹੁੰਦਾ ਸੀ। ਹੱਲੇ ਦੇ ਦੀਵਾਨ ਆਸਾ ਦੀ ਵਾਰ ਰਾਗੀ ਆਇਆਂ ਹੱਟਦੇ, ਸੰਤ ਸੌਂਦਾ ਸਿੰਘ ਨਗਰ ਵਾਲੇ ਅਤੇ ਮਾਲਵੇ ਦੀ ਸੰਗਤ ਰਲ ਕੀਰਤਨ ਕਰਦੇ। ਸਤਿਗੁਰੂ ਜੀ ਆਦਿ ਗ੍ਰੰਥ ਸਾਹਿਬ ਦਾ ਪਾਠ ਵੀ ਆਰੰਭਿਆ ਅਤੇ ਆਪ ਕੀਤਾ ਸੀ। ਉਸਦੇ ਸਲੋਕ ਅਤੇ ਅਖੰਡ ਪਾਠ ਰੱਖੇ ਦੇ ਸਲੋਕ ਇਕੱਠੇ ਪੜ੍ਹੇ। ਗੁਰਬਖਸ਼ ਸਿੰਘ ਰਾਗੀ ਲੁਧਿਆਣੇ ਵੱਲੋਂ ਬੜੇ ਪ੍ਰੇਮ ਅਤੇ ਰਸ ਵਿੱਚ ਰਾਗ ਸ਼ਬਦ ਕੀਤਾ। ਸਵੇਰੇ ਪੰਜ ਹਾੜ 5 ਵਜੇ ਢਲੇ ਦਿਨ ਹਵਨ ਹੋਇਆ। ਵਿਦਿਆਲੇ ਦੇ ਵਿਦਿਆਰਥੀਆਂ ਸ਼ਬਦ ਪੜ੍ਹੇ ਅਤੇ 25 ਪਾਠ ਕੀਤਿਆਂ ਦੇ ਭੋਗ ਪਾਏ ਸੰਗਤ ਵੱਲੋਂ। ਕੜਾਹ ਪ੍ਰਸ਼ਾਦ ਆਏ ਸਭ ਉੱਠੇ। ਸੰਤ ਬਹਾਦਰ ਸਿੰਘ ਜੀ ਬੜੇ ਵੈਰਾਗੀ ਸੁਭਾਅ ਵਿੱਚ ਇੱਕ ਓਂਕਾਰ ਤੇਰੇ ਭਾਣੇ ਸਰਬੱਤ ਦਾ ਭਲਾ ਕੀਤਾ। ਸਭ ਸੰਗਤ ਵੈਰਾਗੀ ਹੋਈ, ਨੇਤਰੀ ਵਹਿੰਦੀ, ਮਸਤਕ ਧਾਰ ਧਾਰ ਕਰ ਆਪ ਸਤਿਗੁਰੂ ਜੀ ਦੇ ਸਾਥ ਭੋਗ ਪਾਇਆ। ਸਤਿਗੁਰੂ ਜੀ ਹਰਿਮੰਦਰ ਵਿੱਚ ਅਗਲੇ ਰੋਜ਼ ਸੱਦ, ਜਿਨ੍ਹਾਂ ਇਸ ਨੇਮ ਵਿੱਚ ਚੰਗੀ ਸੇਵਾ ਨਿਭਾਈ ਸੀ ਅਤੇ ਵਿਦਿਆਲੇ ਦੇ ਵਿਦਿਆਰਥੀਆਂ ਨੂੰ 2 ਵਜੇ ਇਸ਼ਨਾਨ ਕਰ ਵਾਰ ਲਾਉਣ ਦਾ ਇਨਾਮ ਬਖਸ਼ਿਆ। ਸਤਿਗੁਰੂ ਜੀ ਭੋਗ ਬਾਅਦ ਸਭ ਸਾਧੂਆਂ ਨੂੰ ਸੱਦ ਬਹਾ ਬਚਨ ਕੀਤਾ। ਜੋ ਜੁੜ ਬੈਠ ਗੋਸ਼ਟ ਸਾਧੂ ਅੱਗੇ ਬਹੁਤ ਕਰਦੇ ਸੀ, ਜਿਸ ਬਾਬਤ ਕਿਦਾਰਾ ਰਾਗ ਵਿੱਚ 4th ਪਾਤਸ਼ਾਹੀ ਦਾ ਵਾ ਕੇ ਮਿਲ ਸਤ ਸੰਗਤ ਕੀਜੈ ਹਰਿ ਗੋਸ਼ਟ, ਸਾਧੂ ਸਿਉਂ ਗੋਸ਼ਟ, ਹਰ ਪ੍ਰੇਮ ਰਸਾਇਣ, ਰਾਮ ਨਾਮ ਰਸਾਇਣ, ਹਰਿ ਰਾਮ ਨਾਮ ਰਮੋ ਰੇ। ਇਹ ਮਰਿਆਦਾ ਸਾਧ ਸੰਗਤ ਦੀ ਵਧਣੀ ਚਾਹੀਦੀ ਹੈ ਅਤੇ ਹਰ ਇੱਕ ਨਾਮਧਾਰੀ ਬੱਚਿਆਂ ਨੂੰ ਕੁਛ ਹੋਸ਼ ਸੰਭਾਲੀ ਸਮੇਂ ਉਚੇਚਾ ਭਜਨ ਕਿਸੇ ਕਮਾਈ ਵਾਲੇ ਸਾਧੂ ਤੋਂ ਦਿਵਾਉਣਾ ਚਾਹੀਦਾ ਹੈ, ਜਿਵੇਂ ਇੱਥੇ ਵਿਦਿਆਲੇ ਵਿੱਚ ਦਿਵਾਇਆ ਹੈ। ਅਤੇ ਮੈਂ ਆਪਣੇ ਕਾਕਿਆਂ ਨੂੰ ਸੰਤ ਲਾਲ ਸਿੰਘ ਜੀ ਭੂਰੇ ਗਿੱਲੀਆਂ ਤੋਂ ਭਜਨ ਦਿਵਾਇਆ ਹੈ। ਜਿਵੇਂ ਗੁੜਤੀ ਦਾ ਅਸਰ ਬਾਲ ਦੀ ਆਤਮਾ 'ਤੇ ਆਖਦੇ ਨੇ ਅਵਸ਼ ਹੁੰਦਾ ਹੈ, ਅਤੇ ਤਿਵੇਂ ਸਾਧੂ ਭਜਨ ਦੱਸਣ ਵਾਲੇ ਦਾ ਅਤੇ ਜਿਸ ਦੀ ਸੰਗਤ ਕਰੀਏ ਉਸ ਦਾ ਅਸਰ ਅਵਸ਼ ਹੁੰਦਾ ਹੈ। ਸਤਿਗੁਰੂ ਜੀ ਬਚਨ ਕੀਤਾ, ਬਾਬਾਣੀਆਂ ਕਹਾਣੀਆਂ ਵੀ ਸਾਨੂੰ ਕਰਨੀਆਂ ਚਾਹੀਦੀਆਂ ਹਨ। ਸੰਤ ਹਰੀ ਸਿੰਘ ਜੀ ਸ਼ਾਹਬਾਜਪੁਰ ਜ਼ਿਲ੍ਹੇ ਗੁਜਰਾਤ ਵਾਲਿਆਂ ਸਾਖੀ ਸੁਣਾਈ, ਮੇਰੇ ਪਿਤਾ ਸਰਦਾਰ ਧੰਨਾ ਸਿੰਘ ਜੀ, ਦਾਦਾ ਰੁੱਦੂ ਸਿੰਘ ਜੀ ਬਾਬੇ ਦੀ ਬੇਰ ਸਿਆਲਕੋਟੋਂ ਜਾ ਸਤਿਗੁਰੂ ਰਾਮ ਸਿੰਘ ਜੀ ਨੂੰ ਆਪਣੇ ਨਗਰ ਅਰਜ ਕਰ ਆਉਂਦਾ ਸੀ ਅਤੇ ਉਹਨਾਂ ਦੱਸਿਆ ਇੱਕ ਬ੍ਰਾਹਮਣ ਦਾ ਅਤੇ ਸਿੱਖ ਦਾ ਝੇੜਾ ਹੋਇਆ। ਬ੍ਰਾਹਮਣ ਕਹਿ ਸਤਿਗੁਰੂ ਜੀ ਤੇ ਹੋਏ ਅਕਾਲ ਪੁਰਖ ਕਿਉਂ ਕਹਿੰਦਾ ਹੈ? ਸਤਿਗੁਰੂ ਜੀ ਝੇੜਾ ਸੁਣ ਸਿੱਖ ਨੂੰ ਝਿੜਕਿਆ, ਪਰ ਰਾਤ ਮਸਾਂ ਲੰਘੀ ਸਵੇਰੇ ਸੱਦ ਪਿਆਰ ਕੀਤਾ। ਜਦ ਸੁਣਿਆ ਕਿ ਉਹ ਸਿੱਖ ਕਹਿੰਦਾ ਹੈ ਮੈਂ ਭਾਵੇਂ ਵਿਛੜਿਆ ਮਰ ਜਾਵਾਂ ਪਰ ਸਤਿਗੁਰੂ ਜੀ ਨੂੰ ਅਕਾਲ ਪੁਰਖ ਹੀ ਕਹਾਂਗਾ, ਹੋਰ ਤਾਂ ਕੋਈ ਅਕਾਲ ਪੁਰਖ ਹੈ ਹੀ ਨਹੀਂ। ਕੁਦਰਤ ਦਾ ਰੰਗ ਰੂਪ ਰੇਖ ਪੇਖ ਕਿਸੇ ਕੋਈ ਨਹੀਂ ਮਿੱਠਾ, ਇਹ ਮਿੱਠਾ ਸਰੂਪ ਸਤਿਗੁਰੂ ਜੀ ਹੀ ਅਕਾਲ ਪੁਰਖ ਹੈ। ਲੈਣੇ ਵੀ ਇਹ ਗੱਲ ਗੁਰੂ ਨਾਨਕ ਦੇਵ ਜੀ ਦੀ ਨਹੀਂ ਸੀ ਮੰਨੀ। ਇਹ ਸੁਣ ਇੱਕ ਸੇ ਕਿਹਾ ਲੈਣੇ ਨੂੰ ਤਾਂ ਗੁਰੂ ਨਾਨਕ ਜੀ ਧਾਨਕ ਰੂਪ ਧਾਰ ਮਾਰ ਕਿਹਾ ਸੀ, ਕਹੋ ਤੂੰ ਮੇਰਾ ਗੁਰੂ ਨਹੀਂ ਅਤੇ ਮੈਂ ਤੇਰਾ ਸਿੱਖ ਨਹੀਂ, ਤੂੰ ਇੱਥੋਂ ਟੁਰ ਜਾ। ਸਤਿਗੁਰੂ ਜੀ ਕਿਹਾ, ਉਸ ਬਚਨ ਦਾ ਵੀ ਇਹ ਅਰਥ ਹੈ, ਗੁਰੂ ਅਤੇ ਅਕਾਲ ਪੁਰਖ ਦਾ ਇੱਕੋ ਅਰਥ ਹੈ, ਅਤੇ ਮਾਰ ਖਾ ਕੇ ਟੁਰ ਜਾਣ ਦਾ ਵੀ ਅਰਥ ਗੁਰੂ ਵੱਲੋਂ ਮੁੱਕਰ ਜਾਣ ਦਾ ਸੀ ਜੋ ਲੈਣੇ ਨਾ ਮੰਨਿਆ ਅਤੇ ਪ੍ਰਵਾਨ ਹੋਇਆ। ਸੰਤ ਹਰੀ ਸਿੰਘ ਜੀ ਇੱਕ ਹੋਰ ਬਚਨ ਸੁਣਾਇਆ, ਮੇਰੇ ਪਿਤਾ ਪਿਤਾਮਾ ਜੀ ਦੇ ਪ੍ਰੇਮ ਪਾਰੋਂ ਸ਼ਾਹਬਾਜਪੁਰ ਦੁਆਲੇ ਦੇ ਨਗਰਾਂ ਨੁਸ਼ਹਿਰੇ ਅਤੇ ਮਿਆਣੇ ਆਦਿ ਦੇ ਮੁਸਲਮਾਨ ਵੀ ਸਤਿਗੁਰੂ ਜੀ ਦਾ ਦਰਸ਼ਨ ਕਰਨ ਆਏ ਸੀ ਅਤੇ ਵਿੱਚੋਂ ਕਈਆਂ ਨੇ ਭਜਨ ਵੀ ਪੁੱਛਿਆ। ਸਤਿਗੁਰੂ ਜੀ ਦੀ ਅੰਤਰ ਆਤਮਾ ਵੇਖ, ਮੇਰੇ ਪਿਤਾ ਜੀ ਸਤਿਗੁਰੂ ਜੀ ਯੋਗ ਜੋੜਾ ਅਤੇ ਪੁਸ਼ਾਕਾ ਬਣਾ ਰੱਖਿਆ ਸੀ ਰੀਝ ਨਾਲ, ਪਰ ਸਤਿਗੁਰੂ ਜੀ ਦੀ ਚਰਨੀ ਹੁਸ਼ਿਆਰਪੁਰੀ ਜੋੜਾ ਤਿੱਲੇਦਾਰ ਦੇਖ ਭੇਟ ਨਾ ਧਰਿਆ ਸੀ ਮੋਟਾ ਜਾਣ। ਸਤਿਗੁਰੂ ਜੀ ਉਚੇਚਾ ਬਚਨ ਕੀਤਾ, ਭਾਈ ਤੁਸਾਂ ਪੁਸ਼ਾਕਾ ਦਿੱਤਾ ਹੈ ਅਤੇ ਜੋੜਾ ਕਿਉਂ ਨਹੀਂ ਦਿੱਤਾ, ਅੰਦਰ ਕਿਉਂ ਰੱਖ ਛੱਡਿਆ ਹੈ? ਪਿਤਾ ਜੀ ਲਿਆ ਹਾਜ਼ਰ ਕੀਤਾ ਅਤੇ ਕਿਹਾ ਇਹ ਮੈਨੂੰ ਮੋਟਾ ਜਿਹਾ ਲੱਗਦਾ ਸੀ। ਸਤਿਗੁਰੂ ਜੀ ਬਚਨ ਕੀਤਾ, ਭਾਵਣੀ ਨਾ ਮੋਟੀ ਹੋਵੇ, ਭਾਈ ਗੋਬਿੰਦ ਭਾਉ ਭਗਤ ਦਾ ਭੁੱਖਾ ਭਾਈ ਗੁਰਦਾਸ ਜੀ ਲਿਖਿਆ ਹੈ, ਤਾਂ ਅਸੀਂ ਫਿਰ ਕਿਉਂ ਭਾਵਣੀ ਵਾਲੇ ਦਾ ਮੋਟਾ ਮਨੋ ਵਿਚਾਰੀਏ? ਸਤਿਗੁਰੂ ਜੀ ਸੰਤ ਹਰੀ ਸਿੰਘ ਜੀ ਨੂੰ ਹੁਕਮ ਕੀਤਾ, ਇਹ ਸਾਖੀ ਤੁਸਾਂ ਸਤਿਯੁਗ 'ਤੇ ਲਿਖ ਦੇਣੀ ਛਾਪਣ ਲਈ। ਮੈਂ ਸਤਿਯੁਗ ਤੋਂ ਇਹ ਪੜ੍ਹ ਲਿਖੀ ਹੈ ਅਤੇ ਸੰਤ ਹਰੀ ਸਿੰਘ ਜੀ ਦੇ ਪੁੱਤਰ ਹੁਣ ਪਟਨੇ ਰਹਿੰਦੇ ਸੰਤ ਸੇਵਾ ਜੀ ਸਿੰਘ ਜੀ ਤੋਂ ਖਤ ਪਾ ਦਾਦਾ ਪੜਦਾਦਾ ਜੀ ਦਾ ਨਾਮ ਲਿਖਿਆ ਹੈ। ਸੰਤ ਹਰੀ ਸਿੰਘ ਜੀ ਇਹ ਵੀ ਬਚਨ ਕਰਦੇ, ਤਦੋਂ ਸਾਡਾ ਹੱਥ ਤੰਗ ਸੀ, ਭੇਟਾ ਬਾਅਦ ਸੁਦਾਮੇ ਵਾਂਗੂ ਸੰਪਤੀ ਪ੍ਰਾਪਤ ਹੋਈ ਹੈ, ਇਹ ਪਰਿਵਾਰ ਕੁਝ ਚਿਰ ਗੁਜਰਾਂ ਵਾਲੇ ਵੀ ਰਿਹਾ ਹੈ। ਸਤਿਗੁਰੂ ਜੀ ਜਲੰਧਰ ਦੇ ਜ਼ਿਲ੍ਹੇ ਦੀ ਉਗਰਾਹੀ 50 ਬੋਰੀਆਂ ਕਣਕ ਕਰਜ਼ਾ ਫੰਡ ਵਿੱਚ ਦਿੱਤੀ, ਜੋ ਨਾਮਧਾਰੀ ਸਿੱਖਾਂ ਜੋ ਕਿਹਾ ਸੀ ਸੂਬੇ ਖਿਆਲ ਨਾਲ ਲਿਖਣ। ਇਸੇ ਜ਼ਿਲ੍ਹੇ 'ਚ ਦੌਰੇ ਗਏ ਭੈਣੀ ਸਾਹਿਬ ਮਹਾਰਾਜ ਨਿਹਾਲ ਸਿੰਘ ਜੀ ਸਮੇਤ ਦੇਸ਼ ਭਗਤਾਂ, ਬਾਬੂ ਰਜਿੰਦਰ ਪ੍ਰਸਾਦ ਕਾਂਗਰਸ ਦੇ ਪ੍ਰਧਾਨ, ਕੇਦਾਰਨਾਥ ਜੀ ਸਹਿਗਲ, ਦੁਨੀ ਚੰਦ ਜੀ ਵਕੀਲ ਅੰਬਾਲਾ, ਪੰਡਿਤ ਚੰਦਾ ਰਾਮ, ਮਹਾਸ਼ਾ ਘਸੀਟਾ ਰਾਮ, ਪੰਡਿਤ ਮੁਨੀ ਲਾਲ ਕਾਲੀਆ, ਸਵਾਮੀ ਵਿਸ਼ਵਾਨੰਦ ਪੁੱਜੇ। ਅੱਗੋਂ ਮਾਸਟਰ ਬਲਵੰਤ ਸਿੰਘ, ਇੰਦਰ ਸਿੰਘ ਅਤੇ ਸਾਧ ਸਿੰਘ ਸਵਾਗਤ ਕੀਤਾ। ਹਰੀ ਮੰਦਰ ਵਿੱਚ ਵਿਦਿਆਰਥੀਆਂ ਤਾਊਸ਼ ਨਾਲ ਰਾਗ ਸ਼ਬਦ ਪੜ੍ਹਿਆ, ਜੋ ਸੁਣ ਬੜੇ ਪ੍ਰਸੰਨ ਹੋਏ। ਸੰਤ ਇੰਦਰ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਚਲਾਈ ਆਜ਼ਾਦੀ ਦੀ ਲਹਿਰ ਅਤੇ ਨਾਮਧਾਰੀ ਸਿੱਖਾਂ ਦੇ ਕਾਰਨਾਮੇ ਅਤੇ ਇਤਿਹਾਸ 'ਤੇ ਤਕਰੀਰ ਕੀਤੀ, ਜੋ ਸੁਣ ਬਾਬੂ ਜੀ ਅਤੇ ਕੁਝ ਹੋਰ ਦੇਸ਼ ਭਗਤਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ। ਮਹਾਰਾਜ ਜੀ ਦੀ ਸਲਾਹ ਨਾਲ 100 ਮਣ ਕਣਕ ਅਤੇ 100 ਗਜ ਖੱਦਰ ਕੋਟੇ ਦੇ ਭੁਚਾਲ ਵਿੱਚ ਮਰਿਆਂ ਦੀ ਸੇਵਾ ਮਦਦ ਯੋਗ ਦਿੱਤੇ, ਜਿਸ ਲਈ ਇਹ ਸਭ ਫਿਰ ਰਹੇ ਸੀ। ਬਾਬੂ ਰਜਿੰਦਰ ਪ੍ਰਸਾਦ ਜੀ ਖੜੋ ਕਿਹਾ, ਮੇਰੇ ਅਤੇ ਸਾਡੇ ਸਭਨਾਂ ਦੇ ਅੱਜ ਧੰਨ ਭਾਗ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲੇ ਆਜ਼ਾਦੀ ਦੇ ਜਨਮਦਾਤੇ ਦੀ ਆਦਿ ਭੂਮੀ ਦੇ ਦਰਸ਼ਨ ਕੀਤੇ ਹਨ ਅਤੇ ਕੋਟੇ ਦੇ ਭੁਚਾਲ ਮਰਿਆਂ ਦੀ ਕੁਝ ਹਾਲਤ ਵੀ ਦੱਸੀ। ਮਹਾਰਾਜ ਨਿਹਾਲ ਸਿੰਘ ਜੀ ਕਿਹਾ, ਸਤਿਗੁਰੂ ਜੀ ਦੀ ਰਜ਼ਾ ਹੈ ਕੋਟੇ ਦੇ ਭੁਚਾਲ ਮਾਰੇ ਲੋਕਾਂ ਤੋਂ ਬੱਚਿਆਂ ਨੂੰ ਇਸ ਦੇਸ਼ ਲਿਆ, ਹਰ ਸ਼ਹਿਰ ਵਿੱਚ ਉਹਨਾਂ ਦੀ ਸੇਵਾ ਮਦਦ ਕੀਤੀ ਜਾਵੇ। ਬਾਬੂ ਜੀ ਧੰਨਵਾਦ ਕਰ ਖੰਨੇ ਨੂੰ ਚਲੇ ਗਏ ਸਮੇਤ ਸਭਨਾ ਦੇ। ਸ਼ਹੀਦਗੰਜ ਦਾ ਝਗੜਾ, ਲਾਹੌਰ ਅਤੇ ਖੂਨ ਖਰਾਬਾ ਵੀ ਇਸੇ ਸਮੇਂ ਚੱਲ ਰਿਹਾ ਸੀ ਅਤੇ ਬੇਲਚਾ ਪਾਰਟੀ ਵੀ ਇਸ ਸਮੇਂ ਸਾਂਝੇ ਜਲਸਿਆਂ ਜਲੂਸਾਂ ਵਿੱਚ ਹੱਥ ਵਟਾਉਂਦੀ ਸੀ। ਸਤਿਗੁਰੂ ਜੀ ਕਹਿੰਦੇ, ਸ਼ਹੀਦ ਸਾਡੇ ਵੀ ਹਨ, ਭਾਵੇਂ ਸਾਨੂੰ ਅਕਾਲੀ ਅਤੇ ਸਿੰਘ ਸਭੀਏ ਵੱਖ ਸਮਝਦੇ ਹਨ, ਮੇਰਾ ਹਿੱਤ ਸ਼ਹੀਦਗੰਜ ਬਾਰੇ ਸਿੱਖਾਂ ਸਾਥ ਹੈ। ਸਤਿਗੁਰੂ ਜੀ ਲਿਖਤੀ ਗ੍ਰੰਥ ਅਤੇ ਹੁਕਮਨਾਮੇ ਸਤਿਗੁਰੂ ਰਾਮ ਸਿੰਘ ਜੀ ਦੇ ਸਾਜੁਗ ਅਤੇ ਛਪਵਾ ਜਿਸ ਪਾਸੋਂ ਮਿਲਣ ਮੰਗੇ ਅਤੇ ਮਿਲੇ ਪੜ੍ਹ ਸ਼ੋਧ ਸਾਂਭ ਕੇ ਰੱਖਦੇ ਅਤੇ ਪੁਰਾਣੇ ਸਾਧਾਂ ਤੋਂ ਬੀਤੇ ਸਮੇਂ ਦੇ ਬਚਨ ਉਚੇਚੇ ਸੁਣਦੇ। ਇਸ ਸਾਲ ਆਲਮ ਜੀ 10 ਚੇਤਰ ਤੋਂ 8 ਸਾਉਣ ਤੱਕ ਗੁਜਰਾਂ ਵਾਲਿਓਂ ਬਾਬੇ ਦੀ ਝੁੱਗੀ ਉਸਦੇ ਅਤੇ ਪਟਿਆਲੇ ਸ਼ੇਖੂਪੁਰੇ ਅਤੇ ਫਰੀਦਕੋਟ ਬਹਾਵਲਪੁਰ ਝੂੜਕਾਣੇ ਮੰਡੀ ਹਜਰੋਂ ਕੈਂਬਲਪੁਰ ਕੁਹਾਟ ਰਾਵਲਪਿੰਡੀ ਖਾਨਗਾਹ ਡੋਗਰਾਂ ਕੰਗ ਆਦਮ ਕੇ ਜੰਡੂ ਸੰਭੜਵਾਲ ਸੱਦੋਵਾਲ ਲਾਇਲਪੁਰ ਡਸਕੇ ਲੋਪੋਗੀ ਜੋ ਆਲਮ ਜੀ ਦਾ ਜਨਮ ਨਗਰ ਏ ਆਦਿ ਜਥੇ ਵਾਲਿਆਂ ਸੰਤ ਗੁਰਬਖਸ਼ ਸਿੰਘ ਜੀ ਵੈਦ ਬੂਰ ਸਿੰਘ ਢੁਲਕਈ ਕਰਤਾਰ ਸਿੰਘ ਕੱਟਿਆਂ ਵਾਲੀਏ ਪਿਆਰਾ ਸਿੰਘ ਬਾਜਵਾ ਸੰਤਾ ਸਿੰਘ ਦੇਸੀ ਧਰਮ ਸਿੰਘ ਵੇਦਾਂਤੀ ਸੰਤੋਖ ਸਿੰਘ ਆਦਿ ਸਣੇ ਮਿਲ ਨਾਮਧਾਰੀ ਪੰਥ ਦਾ ਪ੍ਰਚਾਰ ਕੀਤਾ। 600 ਤੋਂ ਉੱਤੇ ਮਾਈ ਭਾਈ ਨੇ ਮਾਸ ਸ਼ਰਾਬ ਛੱਡ ਭਜਨ ਪੁੱਛਿਆ। ਸਤਿਗੁਰੂ ਜੀ 20 ਸਾਵਣ ਤੋਂ 6 ਅਖੰਡ ਪਾਠ ਭੈਣੀ ਸਾਹਿਬ ਤੋਰੇ ਅਤੇ ਸਾਜੁਗ 'ਤੇ ਛਪਵਾਇਆ। ਜੋ ਪਾਠੀ ਭੈਣੀ ਸਾਹਿਬ ਕਿਰਾਏ ਖੁਣੋਂ ਨਾ ਆ ਸਕੇ, ਕਰਜ਼ ਲੈ ਆਵੇ, ਅਸੀਂ ਜਾਣ ਸਮੇਂ ਜਾਣ ਆਉਣ ਦਾ ਕਿਰਾਇਆ ਦਿਆਂਗੇ। ਅਤੇ ਸਾਜੁਗ 'ਤੇ ਛਪਵਾਇਆ, ਹੁਣ ਆਨੰਦ ਦੀਵਾਨ ਸਾਧ ਸੰਗਤ ਦੇ ਵਿੱਚ ਹੀ ਹੋਣਗੇ। ਜੇ ਇਸ ਨਿਤਨੇਮ ਦੇ ਭੋਗ ਅਤੇ ਆਨੰਦਾਂ ਵਾਲੇ ਨਾ ਆ ਸਕਣਗੇ, ਕਿਸੇ ਨੇੜੇ ਦੇ ਮੇਲੇ 'ਤੇ ਆਨੰਦ ਕੀਤੇ ਜਾਣਗੇ। ਕਰਜ਼ਾ ਫੰਡ ਵੀ ਸਹਾਇਤਾ ਦੇਵੇ, ਜੋ ਖਰਚ ਫਜ਼ੂਲ ਖਰਚ 'ਤੇ ਕਰਨਾ ਚਾਹੁੰਦਾ ਹੈ, ਅਸੀਂ ਇਹ ਆਨੰਦ ਫਜ਼ੂਲ ਖਰਚੀ ਬੰਦ ਕਰਨ ਲਈ ਹੀ ਸਾਧ ਸੰਗਤ ਦੇ ਮੇਲਿਆਂ ਸਮੇਂ ਕਰਨੇ ਹਨ। ਸਤਿਗੁਰੂ ਜੀ ਦੀ ਮੱਤ ਅਨੁਸਾਰ ਸਤਿਗੁਰੂ ਜੀ ਆਪਣਾ ਸਦਾ ਦਾ ਨਿਤਨੇਮ 26 ਸਾਉਣ ਤੋਂ ਆਰੰਭਿਆ, ਰਾਮ ਸਰੋਂ ਚੜ੍ਹਦੇ ਸ਼ਹੀਦੀ ਮੁੰਗਿਓਂ ਦੱਖਣ ਲੈਂਦੇ ਸਦਾ ਬੈਠਣ ਵਾਲੀ ਕੁਟੀਆ ਵਿੱਚ ਸਫੈਦ ਸੰਗਮਰਮਰ ਦੀ ਸਿਲ 'ਤੇ ਝਾੜੂ ਮਰਵਾ ਜਲ ਨਾਲ ਧਵਾ ਗਿਰਦੇ ਖਾਈ ਵਿੱਚ ਜਲ ਪਵਾ ਪਿਛਲੀ ਰਾਤੇ ਉੱਠ ਜੰਗਲ ਹੋ ਦਾਤਨ ਇਸ਼ਨਾਨ ਕਰਨ ਚੌਂਕੜਾ ਲਾ ਖੱਬੇ ਹੱਥ ਨਾਲ ਕੋਲਿਆਂ 'ਤੇ ਧੂਪ ਪਾਉਂਦੇ ਅਤੇ ਸੱਜੇ ਹੱਥ ਨਾਲ ਮਾਲਾ ਫੇਰਦੇ ਸਾਵੇਂ ਘਿਓ ਦੀ ਜੋਤ ਜਗਦੀ। ਇਹ ਸੇਵਾ ਭਾਈ ਵਜੀਰ ਸਿੰਘ ਰਤਨ ਸਿੰਘ ਜੀ ਕਰਦੇ, ਭਜਨ ਕਰਦੇ ਬੜੇ ਸਵਾਦ ਰਸ ਨਾਲ, ਅੱਖਾਂ ਖੁੱਲ੍ਹੀਆਂ ਰੱਖ ਸਿੱਧੇ ਤੁੱਕ ਬੈਠਦੇ, ਸਵਾਦ ਅਤੇ ਸਵਾਸ ਦਾ ਬਾਹਰ ਪਿਆ ਪਤਾ ਲੱਗਦਾ ਹੈ। 2 ਘੰਟੇ ਇਕਾਂਤ ਬੈਠ ਫਿਰ ਆਸਾ ਦੀ ਵਾਰ ਦੇ ਦੀਵਾਨ ਵੀ ਦਰਸ਼ਨ ਦਿੰਦੇ। ਆਸਾ ਦੀ ਵਾਰ ਸੰਤ ਤਰਨਾਮ ਸਿੰਘ ਜੀ ਜਾਂ ਬੱਚੇ ਵਿਦਿਆਰਥੀ ਲਾਉਂਦੇ। ਸਭ ਸੰਗੀ ਸਤਿਗੁਰੂ ਜੀ ਦੇ ਸੰਤ ਮਹਾਤਮਾ ਰਾਮਸਰ ਵੱਲੋਂ ਨਗਰ ਭੈਣੀ ਸਾਹਿਬ ਵੱਲ ਨਾ ਜਾਂਦੇ, ਜੰਗਲ ਸੈਰ ਦੂਰ ਉਧਰੇ ਹੀ ਜਾਂਦੇ, ਕਿਸੇ ਨਾਲ ਦੁਨਿਆਵੀ ਗੱਲ ਨਾ ਕਰਦੇ। ਸਤਿਗੁਰੂ ਜੀ ਸੰਜਮ ਇਕਾਂਤ ਸ਼ਾਂਤ ਮਨ ਮੰਡਲੀ ਹਰ ਗੋਸ਼ਟ ਕਥਾ ਕੀਰਤਨ ਦਾ ਪ੍ਰਵਾਹ ਚਲਾ ਸਾਥ ਲਾਈ ਰੱਖਦੇ। ਗੁਰਮੁਖ ਕਰਨੀ ਕਾਰ ਕਮਾਵੈ, ਗੁਰਵਾਕ ਆਪ ਵਰਤ, ਸਾਧ ਸੰਗਤ ਨੂੰ ਸੱਚੇ ਕਮਾਈ ਵਾਲੇ ਪਾਸੇ ਲਾਈ ਰੱਖਦੇ। ਫਿਰ 14 ਗ੍ਰੰਥ ਸਾਹਿਬ ਸਾਧ ਸੰਗਤ ਦੇ ਆਉਣ ਕਰ ਟੁਰੇ, 2 ਅਸੂ ਨੂੰ 1 ਅਖੰਡ ਪਾਠ ਆਪਣੀ ਨਿਗਰਾਨੀ ਵਿੱਚ ਸ਼ੁੱਧ ਪਾਠ ਕਰਨ ਵਾਲੇ ਲਾ 11 ਵਜੇ ਤੋਰਿਆ। 2 ਗ੍ਰੰਥ ਸਾਹਿਬ ਪਾਸ ਪ੍ਰਕਾਸ਼ਿਆ, ਜਿਸ 'ਤੇ ਸਿਆਣਾ ਪਾਠੀ ਨਜ਼ਰ ਫੇਰੀ ਜਾਂਦਾ, ਜੋ ਅੱਖਰ ਮਾਤਰ ਰਹਿ ਜਾਂਦੀ ਪੜ੍ਹੀ ਜਾਏ ਹੁਕਮ ਦਿੱਤਾ। ਨਾਮਧਾਰੀ ਪੰਥ ਵਿੱਚੋਂ ਬਿਰਧ ਅਤੇ ਮਹਾਤਮਾ ਉਚੇਚਾ ਸੱਦਾ ਦੇ ਮੰਗਾਏ ਸੀ। ਹੋਲੇ ਵਰਗਾ ਮੇਲਾ ਅਤੇ ਰਸ ਬਣਿਆ ਅਤੇ ਹਰੀ ਰਸ ਰੰਗ ਚਰਚਾ ਬਣੀ ਰਹਿੰਦੀ। ਚਾਰ ਵਜੇ ਅੰਮ੍ਰਿਤ ਵੇਲੇ ਚਾਰ ਅੱਸੂ ਨੂੰ ਅਖੰਡ ਪਾਠ ਇਸ ਦਾ ਭੋਗ ਪਿਆ। ਆਸਾ ਦੀ ਵਾਰ ਦੇ ਭੋਗ ਬਾਅਦ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਇਤਫਾਕ 'ਤੇ ਬੋਲੇ ਅਤੇ ਸੰਤ ਮੰਗਲ ਸਿੰਘ ਜੀ ਬਾਣੇ 'ਤੇ ਬੋਲੇ ਅਤੇ ਦੱਸਿਆ ਇਹ ਫੈਸ਼ਨ ਅੰਗਰੇਜ਼ਾਂ ਦੀ ਲਾਈ ਬਿਮਾਰੀ ਹੈ ਜੋ ਨਾਮਧਾਰੀਆਂ ਨੂੰ ਨਹੀਂ ਲੱਗਣੀ ਚਾਹੀਦੀ ਅਤੇ ਕਿਹਾ ਕਿਉਂ ਤੁਸੀਂ ਲੋਹੇ ਦੇ ਗੜਵੇ ਬਾਟੇ ਰੱਖਿਆ ਕਰੋ। ਗੁਰੂ ਗੋਬਿੰਦ ਸਿੰਘ ਜੀ ਅਤੇ ਸਤਿਗੁਰੂ ਰਾਮ ਸਿੰਘ ਜੀ ਜੋ ਲੋਹੇ ਨੂੰ ਮਹਾਨਤਾ ਦਿੱਤੀ ਹੈ ਪਿੱਤਲ ਨੂੰ ਨਹੀਂ, ਅਤੇ ਪਊਏ ਆਸਣ ਬਸਤਰ ਵੀ ਤੁਸੀਂ ਭੈਣੀ ਸਾਹਿਬ ਦੇ ਲਿਆ ਕਰੋ। ਹੁਣ ਇੱਥੇ ਸਤਿਗੁਰੂ ਜੀ ਵਰਕਸ਼ਾਪ ਅਤੇ ਖੱਡੀਆਂ ਵਿਦਿਆਰਥੀਆਂ ਨੂੰ ਸਿਖਾਉਣ ਅਤੇ ਨਾਮਧਾਰੀਆਂ ਰੁਜ਼ਗਾਰੇ ਲਾਉਣ ਲਈ ਲਾਈਆਂ ਹਨ। ਭਾਵੇਂ ਹੋਰ ਥਾਂ ਗੜਵੇ ਬਣਦੇ ਹਨ ਪਰ ਭੈਣੀ ਸਾਹਿਬ ਦੀ ਜਾਚ ਕਿਸੇ ਨੂੰ ਨਹੀਂ। ਇਸ ਵਰਕਸ਼ਾਪ ਵਿੱਚ ਕੰਮ ਦੱਸਿਆ ਕਾਲਾ ਸਿੰਘ ਬੁਰਜ, ਪ੍ਰੇਮ ਸਿੰਘ ਧਨੋਏ, ਸੰਤਾ ਸਿੰਘ ਖਾਰੇ ਦੇ ਅਤੇ ਖੱਡੀਆਂ ਦਾ ਸਵਰਨ ਸਿੰਘ ਮਠੱਡੇ ਦੇ ਅਤੇ ਪ੍ਰੇਮ ਸਿੰਘ ਸੈਣਪੁਰ ਦੇ। ਸੰਤ ਜੀ ਕਿਹਾ ਜਿਵੇਂ ਸਤਿਗੁਰੂ ਜੀ ਰੂਹਾਨੀ ਖੁਰਾਕ ਤੁਹਾਨੂੰ ਭਜਨ ਬਾਣੀ ਦੀ ਦਿੰਦੇ ਹਨ ਤਿਵੇਂ ਤੁਹਾਡੇ ਲਈ ਵਿਹਾਰਕ ਵੀ ਉਪਰਾਲਾ ਕੀਤਾ ਹੈ, ਪਰ ਆਪ ਦੇ ਉੱਦਮ ਸਾਥ ਬਿਨਾਂ ਇਹ ਨਹੀਂ ਚੱਲੇਗਾ, ਇਸ ਲਈ ਸਭ ਨੂੰ ਇੱਥੋਂ ਕੱਪੜਾ ਲੈਣਾ ਚਾਹੀਦਾ ਹੈ। ਪੰਜ ਅੱਸੂ ਤੱਕ 117 ਅਖੰਡ ਪਾਠਾਂ ਹੋਇਆਂ ਦਾ ਭੋਗ ਪਿਆ। ਵੇਦੀ ਗੱਡ ਹਵਨ ਕਰ ਆਸਾ ਦੀਵਾਰ ਦੇ ਭੋਗ ਬਾਅਦ ਸਰਦਾਰ ਤੇਜਾ ਸਿੰਘ ਜੀ ਛੰਨੀਆਂ, ਲਾਇਲਪੁਰ ਦੀ ਬੀਬੀ ਗੁਰਚਰਨ ਕੌਰ ਅਤੇ ਗੁਲਜ਼ਾਰ ਸਿੰਘ ਜੀ ਸੈਦ ਜ਼ਿਲ੍ਹਾ ਸਿਆਲਕੋਟ ਦਾ ਅਤੇ ਸੰਤ ਦਸੌਂਧਾ ਸਿੰਘ ਜੀ ਨਗਰ ਵਾਲਿਆਂ ਦੀ ਬੀਬੀ ਦਾ ਆਨੰਦ ਹੋਇਆ। ਦੋ ਜੋੜੇ ਸਤਿਗੁਰੂ ਜੀ ਦੀ ਰਜ਼ਾ ਅਨੁਸਾਰ ਨੰਗੇ ਮੁੱਖ ਗੁਰਮੁਖੀ ਬਾਣੇ ਵਿੱਚ ਸਨਮੁੱਖ ਰਹਿ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ। ਬਾਅਦ ਸਤਿਗੁਰੂ ਜੀ ਕਈ ਆਪੋ ਵਿੱਚ ਨਾਮਧਾਰੀਆਂ ਦੇ ਝੇੜੇ ਸੁਣੇ ਅਤੇ ਨਿਬੇੜੇ। ਸਤਿਗੁਰੂ ਜੀ ਸਾਜੂ 'ਤੇ ਵੀ ਛਪਵਾਇਆ ਅਤੇ ਭੋਗ ਸਮੇਂ ਵੀ ਅਖਵਾਇਆ, ਜਿਸ ਭੈਣੀ ਸਾਹਿਬ ਵਿੱਚ ਲਾਈਆਂ ਖੱਡੀਆਂ ਵਿੱਚ ਕੰਮ ਸਿੱਖਣਾ ਹੋਵੇ 50 ਰੁਪਏ ਜਾਮਣੀ ਧਰੇ ਜਾਂ ਪ੍ਰਤੀਤ ਦੇਵੇ। ਬਿਨਾਂ ਵਿਤਕਰੇ ਲੰਗਰੋਂ ਪ੍ਰਸ਼ਾਦਾ ਅਤੇ ਬਸਤਰ ਮਿਲੇਗਾ। ਸਤਿਗੁਰੂ ਜੀ ਉਪਦੇਸ਼ ਇਸ ਗੁਰਮਰਿਆਦਾ ਆਨੰਦ ਦਾ ਦਿੰਦਿਆਂ ਕਿਹਾ ਲੜਕੀ 15-16 ਵਰਸਾਂ ਦੀ ਵਿਆਹੁਣ ਦਾ ਹੁਕਮ ਹੈ ਸਤਿਗੁਰੂ ਰਾਮ ਸਿੰਘ ਜੀ ਦਾ। ਇਸ ਉਮਰ ਨੂੰ ਲੜਕੇ 25-26 ਵਰਸ ਦੇ ਹੋਣੇ ਚਾਹੀਦੇ ਹਨ ਅਤੇ ਕਿਹਾ ਹੁਣ ਮੇਲਿਆਂ 'ਤੇ ਆਨੰਦ ਹੋਣਗੇ। ਦਾਜ ਅਤੇ ਜਗਤ ਰਿਵਾਜ ਦਾ ਕੰਮ ਜੋ ਕੂਕਿਆਂ ਵਿੱਚ ਵੜ ਗਿਆ ਹੈ ਰੁਕਣਾ ਚਾਹੀਦਾ ਹੈ। ਗੁਰੂ ਹਰੀ ਸਿੰਘ ਜੀ ਜਿਵੇਂ ਆਪਣੇ ਸਾਹਮਣੇ ਆਨੰਦ ਗੁਰਮਰਿਆਦਾ ਦੇ ਹੀ ਕਰਵਾਏ ਸੀ ਅਤੇ ਮੇਰੇ ਸਾਹਮਣੇ ਵੀ ਉਵੇਂ ਗੁਰਮਰਿਆਦਾ ਦੇ ਹੀ ਹੁੰਦੇ ਹਨ, ਪਰ ਆਮ ਨਾਮਧਾਰੀ ਘਰਾਂ ਵਿੱਚ ਵੇਦੀ ਵਿੱਚ ਹਵਨ ਕਰ ਫੇਰੇ ਲੋਕਾਂ ਵਾਂਗੂ ਮੂੰਹ ਵਲੇਟ ਧੀਆਂ ਵਿਆਹੁੰਦੇ, ਟੂੰਬਾਂ ਪਾਉਂਦੇ ਅਤੇ ਦਾਜ ਦਿੰਦੇ ਹਨ। ਇਹ ਉਜਾਲਾ ਹੁਣ ਨਹੀਂ ਹੋਣਾ ਚਾਹੀਦਾ। ਜਿਵੇਂ ਨਿਰੋਲ ਨਿਆਰਾ ਸਤਿਗੁਰੂ ਸਾਨੂੰ ਕੀਤਾ ਸੀ ਹੁਣ ਤਿਵੇਂ ਦੇ ਤੁਸੀਂ ਕੂਕਿਓ ਹੋਵੋ। ਸਤਿਗੁਰੂ ਜੀ ਸ਼ਿਮਲੇ ਦਰਸ਼ਨ ਦਿੱਤੇ। ਸਰਦਾਰ ਅਮਰ ਸਿੰਘ, ਬੇਅੰਤ ਸਿੰਘ, ਦਲੀਪ ਸਿੰਘ, ਮਹਾਂ ਸਿੰਘ ਜੀ ਆਦਿ, ਇੰਦਰ ਸਿੰਘ, ਸੁੰਦਰ ਸਿੰਘ, ਡਾਕਟਰ ਉਦੈ ਸਿੰਘ, ਸਿਵਲ ਸਰਜਨ, ਸਰਦਾਰ ਮੁਕਾਂਤ ਸਿੰਘ ਜੀ, ਇੰਦਰ ਸਿੰਘ ਜੀ, ਬਾਬੇ ਧਿਆਨ ਸਿੰਘ ਜੀ ਲਾਹੌਰ ਵਾਲਿਆਂ ਦੇ ਪੋਤਰੇ ਆਦਿ ਨੂੰ ਇਕੱਠਿਆਂ ਕਰ ਅੱਗੋਂ ਮੇਲਿਆਂ 'ਤੇ ਹੀ ਆਨੰਦ ਹੋਣੇ ਦੱਸ ਕਿਹਾ ਤੁਸੀਂ ਵੱਡੇ ਲੋਕ ਅੱਗੇ ਲੱਗੋਗੇ ਅਤੇ ਨਿੱਕਿਆਂ ਦਾ ਲਾਭ ਹੋਵੇਗਾ। ਇੰਨੇ ਦਿਨੀ ਐਵੇਸੀਨੀਆ ਅਤੇ ਇਟਲੀ ਦੀ ਜੰਗ ਛਿੜੀ ਹੋਈ ਸੀ। ਸਤਿਗੁਰੂ ਜੀ ਜਿਵੇਂ ਮਠਿਆਈ ਖੰਡ ਚੌਲ ਆਦਿ ਰੀਤਾਂ ਵਿਆਹਾਂ 'ਤੇ ਯਤਨ ਨਾਲ ਹਟਾਈਆਂ ਸੀ, ਤਿਵੇਂ ਹੁਣ ਮੇਲਿਆਂ 'ਤੇ ਆਨੰਦ ਕਰਨੇ ਨਾਮਧਾਰੀ ਪੰਥ ਯੋਗ ਹੁਕਮ ਕਰ ਇੱਕ ਉਵੇਂ ਦੀ ਹੀ ਮੁਹਿੰਮ ਵਿੱਢ ਲਈ ਸੀ ਜੋ ਆਪਣਿਆਂ ਹੀ ਸਿੱਖਾਂ ਅਤੇ ਜਥੇਦਾਰਾਂ ਨਾਲ ਨਜਿੱਠਣੀ ਪੈਣੀ ਸੀ, ਕਿਉਂਕਿ ਪੁੱਜਦੇ ਗ੍ਰਿਸ਼ਤੀ ਅਤੇ ਜਥੇਦਾਰ ਰਾਗੀ ਅਤੇ ਪ੍ਰਚਾਰਕ ਕਹਿੰਦੇ ਸੀ ਇਹਨਾਂ ਆਨੰਦਾਂ ਦੀ ਪਾਰੋਂ ਨਾਮਧਾਰੀ ਪ੍ਰਚਾਰ ਬਹੁਤ ਹੁੰਦਾ ਹੈ, ਅਤੇ ਹੈ ਉਹਨਾਂ ਦਾ ਇਹ ਆਖਣਾ ਠੀਕ ਸੀ, ਪਰ ਪ੍ਰਚਾਰ ਨਾਲੋਂ ਉਜਾੜਾ ਅਤੇ ਮਾੜਿਆਂ ਦਾ ਹਾਲ ਉਦੋਂ ਬਹੁਤ ਮੰਦਾ ਹੁੰਦਾ ਸੀ। ਜਿਸ ਲਈ ਸਤਿਗੁਰੂ ਜੀ ਇਹ ਆਨੰਦ ਮੇਲਿਆਂ 'ਤੇ ਕਰਨ ਦਾ ਹੁਕਮ ਦਿੱਤਾ ਸੀ, ਜੋ ਸਿੱਖ ਵਚਨ ਮੰਨਦੇ ਉਹਨਾਂ ਨੂੰ ਬਹੁਤ ਖੁਸ਼ੀਆਂ ਵੀ ਦਿੰਦੇ। ਸਤਿਗੁਰੂ ਜੀ ਕੱਤਕ ਪੂਰਨਮਾਸ਼ੀ ਅਤੇ ਨਨਕਾਣੇ ਸਾਹਿਬ ਲੜਕੇ ਲੜਕੀਆਂ ਵਾਲਿਆਂ ਨੂੰ ਸਤਿਯੁਗ 'ਤੇ ਛਪਾ ਹੁਕਮ ਦਿੱਤਾ ਕਿ ਕੂਕਾ ਕੋਈ ਘਰ ਆਨੰਦ ਨਾ ਕਰੇ, ਸਗੋਂ ਮੇਲੇ 'ਤੇ ਲਿਆਉਣ ਅਤੇ ਸੰਗਤ ਵਿੱਚ ਰਲ ਵਰਤ ਆਪੇ ਜਾਨੀ ਆਪੇ ਮਾਂਜੀ ਬਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸਤਿਗੁਰੂ ਜੀ ਦੇ ਇਸ ਹੁਕਮ ਦੀ ਨਾਮਧਾਰੀ ਪੰਥ ਦੇ ਕਈ ਵਿਦਵਾਨਾਂ ਅਤੇ ਹੋਰ ਪੰਥ ਦੇ ਲੋਕਾਂ ਲਿਖ ਛਾਪ ਬੋਲ ਸੋਭਾ ਕੀਤੀ। ਨਨਕਾਣੇ ਬਹੁਤ ਜਥੇਦਾਰ ਗ੍ਰਿਸ਼ਤੀ ਵਰਕਰ ਰਾਗੀ ਸ਼ਬਦੀ ਪੁੱਜੇ। ਦੋ ਦਿਨ ਕੀਰਤਨ ਹੋਇਆ, ਲੰਗਰ ਚੱਲਿਆ, ਅੰਮ੍ਰਿਤ ਵੇਲੇ ਆਸਾ ਦੀ ਵਾਰ ਅਤੇ ਦੀਵਾਨ ਵਿੱਚ ਹੀ ਹਮਨ ਹੋ ਬੇਦੀ ਗੱਡੀ ਅਤੇ ਅੰਮ੍ਰਿਤ ਤਿਆਰ ਹੋਇਆ। ਦੋ ਜੋੜੇ ਆਨੰਦਾਂ ਵਾਸਤੇ ਹਾਜ਼ਰ ਹੋਏ। ਸਤਿਗੁਰੂ ਜੀ ਨੂੰ ਨਮਸਕਾਰ ਕਰ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਬੇਦੀ ਪਾਸ ਬੈਠੇ। ਬੀਬੀਆਂ ਨੰਗੇ ਮੁੱਖ ਅਤੇ ਖੱਦਰ ਦੇ ਵਸਤਰਾਂ ਵਿੱਚ ਸੀ, ਲੜਕੇ ਵੀ ਦੁੱਧ ਚਿੱਟੇ ਖੱਦਰ ਦਿਆਂ ਵਸਤਰਾਂ ਵਿੱਚ ਸਜੇ ਸੀ। ਦੋਹਾਂ ਜੋੜਿਆਂ ਨੇ ਸਣ ਕੇ ਸੀ, ਇਸ਼ਨਾਨ ਕੀਤੇ ਸੀ ਅਤੇ ਗਲੀ ਮਾਲਾ ਅਤੇ ਰਸਨਾਂ ਚੱਲਦੀਆਂ ਸੀ। ਸੰਗਤ ਦੇ ਸਾਹਮਣੇ ਮਾਪਿਆਂ ਵੱਲੋਂ ਉਮਰ ਅਤੇ ਦੇਹ ਦੀ ਅਰੋਗਤਾ ਅਤੇ ਗੁਰਮਤਿ ਦੀ ਯੋਗਤਾ ਦੀ ਪ੍ਰਤੀਤ ਸਤਿਗੁਰੂ ਜੀ ਪੁੱਛ ਕੇ ਆਨੰਦ ਕਰਨ ਦਾ ਹੁਕਮ ਕੀਤਾ। ਲਾਵਾਂ ਦੇ ਉਚਾਰ ਨਾਲ ਹਵਨ ਜਗ ਦੇ ਦੁਆਲੇ ਚਾਰ ਲਾਵਾਂ ਦੋਨਾਂ ਜੋੜਿਆਂ ਗੰਢ ਚਿਤਾਵੇ ਕੀਤਿਆਂ ਅੰਮ੍ਰਿਤ ਛਕਣ ਬਾਅਦ ਲਈਆਂ ਅਤੇ ਰਾਗੀਆਂ ਆਨੰਦ ਸਾਹਿਬ ਪੜ੍ਹਿਆ। ਇਹ ਜੋੜੇ ਗਿਆਨ ਸਿੰਘ ਲਾਂਗਰੀ ਖੂਹ ਸੁਖਨਿਆਣੇ ਦਾ ਲੜਕਾ ਵਰਨਾ ਦਾ ਅਤੇ ਬੀਬੀ ਵੀਰ ਸਿੰਘ ਬਾਬਲਾਂ ਦੀ ਸੀ ਜੋ ਗਾਜੀ ਰਹਿੰਦੇ। ਸੰਤ ਮੋਹਨ ਸਿੰਘ ਜੀ ਠੇਠਰਗਿਆਂ ਦਾ ਲੜਕਾ ਪਿਆਰਾ ਸਿੰਘ ਅਤੇ ਲੜਕੀ ਸਰਦਾਰ ਆਤਮਾ ਸਿੰਘ ਜੀ ਪੰਨੂਆਂ ਵਾਲਿਆਂ ਦੀ ਧੰਨ ਕੌਰ ਸੀ। ਸਤਿਗੁਰੂ ਜੀ ਇਹਨਾਂ ਜੋੜਿਆਂ ਅਤੇ ਇਹਨਾਂ ਦੇ ਮਾਪਿਆਂ ਨੂੰ ਬਹੁਤ ਖੁਸ਼ੀ ਦਿੱਤੀ ਅਤੇ ਵਚਨ ਕੀਤਾ। ਇਹਨਾਂ ਸਿੱਖਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੀ ਆਨੰਦ ਮਰਿਆਦਾ ਦਾ ਸ੍ਰੀ ਗਣੇਸ਼ ਮੁੜ ਕੀਤਾ ਹੈ। ਜਿੱਥੇ ਭੈਣੀ ਸਾਹਿਬ ਤੋਂ ਤੁਰੇ ਆਨੰਦਾਂ ਦੀ ਕਈਆਂ ਸਿਫਤ ਵੀ ਕੀਤੀ, ਉੱਥੇ ਕਈਆਂ ਨੇ ਉਲਟ ਵੀ ਪ੍ਰਚਾਰ ਬਹੁਤ ਕੀਤਾ ਅਤੇ ਇਹ ਸਿੱਖ ਸਭ ਤੋਂ ਵੱਧ ਕੇ ਗੁਰੂ ਕੀ ਮਰਿਆਦਾ ਵਰਤਣ ਮੰਨਣ ਵਾਲੇ ਰੋਕਾਂ ਕੱਟ ਨਿਕਲੇ ਸੀ। ਸਤਿਗੁਰੂ ਜੀ ਵਚਨ ਕੀਤਾ, ਜਿਵੇਂ ਇਹ ਆਨੰਦ ਸਾਦੇ ਮੇਲਿਆਂ 'ਤੇ ਕਰਨੇ ਮੰਨੇ ਹਨ, ਤਿਵੇਂ ਹਰ ਆਨੰਦ ਵਾਲੇ ਵੱਲੋਂ ਗ੍ਰੰਥ ਸਾਹਿਬ ਦਾ ਪਾਠ ਵੀ ਹੋਵੇ। ਭੈਣੀ ਸਾਹਿਬ ਦੇ ਰਾਮ ਹਰੀ ਦਸਤਕਾਰੀ ਆਸ਼ਰਮ ਦਾ ਕੱਪੜਾ ਨਾਮਧਾਰੀ ਮੇਲਿਆਂ 'ਤੇ ਵੀ ਆਉਂਦਾ ਵਿਕਦਾ ਅਤੇ ਹੋਰ ਸ਼ਹਿਰਾਂ ਵਿੱਚ ਕਈ ਦੁਕਾਨਾਂ 'ਤੇ ਭੇਜ ਵੇਚਦੇ, ਜਿਵੇਂ ਕਿ ਬਰਨਾਲੇ ਲਾਲਾ ਊਧਮ ਰਾਮ ਅਤੇ ਰਾਮ ਚੰਦ, ਅੰਮ੍ਰਿਤਸਰ ਧਰਮਸ਼ਾਲਾ ਵਿੱਚ ਰਲਾ ਸਿੰਘ, ਸ਼ੇਖੂਪੁਰੇ ਵਿੱਚ ਵੀ ਅਤੇ ਸਾਜੁਗ 'ਤੇ ਛਪਿਆ ਸੀ। ਜਿਸ ਤਰ੍ਹਾਂ ਦਾ ਕੱਪੜਾ ਲੋੜੀਂਦਾ ਹੋਵੇ ਲੋੜਵੰਦ ਲਿਖੇ। ਇਹ ਖੱਡੀਆਂ ਸਤਿਗੁਰੂ ਜੀ ਦੇ ਤਪ ਵਾਲੇ ਛੱਪਰ, ਪਾਠਾਂ ਵਾਲੇ ਛੱਪਰਾਂ ਅਤੇ ਹੋਰ ਛੱਪਰਾਂ ਛੱਤਿਆਂ ਤਲੇ ਭੈਣੀ ਸਾਹਿਬ ਸੀ। ਸਤਿਗੁਰੂ ਜੀ ਵੱਲੋਂ ਸੰਗਤ ਯੋਗ ਆਨੰਦ ਮੇਲਿਆਂ 'ਤੇ ਕਰਨ ਅਤੇ ਕਰਜ਼ਾ ਫੰਡ ਲਈ ਮਾਇਆ ਦੇਣ ਅਤੇ ਭੈਣੀ ਸਾਹਿਬ ਦੇ ਕੱਪੜੇ ਗੜਵੇ ਪਊਵੇ ਬਾਟੇ ਆਦਿ ਲੈਣ ਦਾ ਸੂਬਿਆਂ ਅਤੇ ਜਥੇਦਾਰਾਂ ਨੂੰ ਸੱਦ ਅਤੇ ਛਪਵਾ ਹੁਕਮ ਕੀਤਾ। ਕਈ ਸੂਬਿਆਂ ਅਤੇ ਜਥੇਦਾਰਾਂ ਇਹ ਪ੍ਰਚਾਰ ਵੀ ਬਹੁਤ ਕੀਤਾ। ਸਤਿਗੁਰੂ ਜੀ ਦੌਰਾ ਜ਼ਿਲ੍ਹਾ ਲੁਧਿਆਣਾ, ਮਲੇਰਕੋਟਲਾ, ਪਟਿਆਲਾ, ਬਰਨਾਲੇ ਆਦਿ ਨਾਭੇ ਦੇ ਇਲਾਕੇ ਕੀਤਾ। ਮਗਰ ਪੋਹ ਦੇ ਮਹੀਨਿਆਂ ਵਿੱਚ ਵਰਨੀਆਂ ਭੈਣੀ ਸਾਹਿਬ ਹੋਈਆਂ। ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿੱਤ ਚੇਤਰ ਜ਼ਿਲ੍ਹਾ ਸ਼ੇਖੂਪੁਰਾ, ਵਿਸਾਖ ਜਲੰਧਰ, ਹੁਸ਼ਿਆਰਪੁਰ ਜੇਠ, ਨਾਭਾ ਸੰਗਰੂਰ, ਹਾੜ ਲੁਧਿਆਣਾ, ਸਾਵਣ ਫਰੀਦਕੋਟ, ਭਾਦਰੋਂ ਲਾਇਲਪੁਰ, ਅੱਸੂ ਸੰਗਤ ਭੈਣੀ ਸਾਹਿਬ ਜੀ, ਕੱਤਕ ਸਿਆਲਕੋਟ, ਮੱਘਰ ਅੰਮ੍ਰਿਤਸਰ, ਪੋਹ ਪਟਿਆਲਾ, ਮਾਘ ਮੈਨਦਵਾਲ, ਫੱਗਣ ਗੁਜਰਾਂਵਾਲਾ। ਸਤਿਗੁਰੂ ਜੀ ਹਰ ਜ਼ਿਲ੍ਹੇ ਵਿੱਚ ਭਜਨ ਬਾਣੀ, ਸਤਸੰਗ, ਸੱਚ ਸੰਜਮ ਦਾ ਨੇਮ ਰੱਖ, ਅਖੰਡ ਪਾਠ, ਮੇਲਾ ਆਦਿ ਅੰਤ 'ਤੇ ਕਰਨ ਦਾ ਹੁਕਮ ਸਾਜੁਗ 'ਤੇ ਛਪਵਾਇਆ ਅਤੇ ਸੂਬੇ ਸਲਾਹਕਾਰ ਉੱਤਰ ਦੇਣ ਕਿਹਾ। ਉਹ ਇਸ ਨੇਮ ਵਿੱਚ ਲੱਗਣ ਜਿਨ੍ਹਾਂ ਨੀਂਦ, ਭੁੱਖ ਅਤੇ ਜੀਭ, ਕੰਨਾਂ, ਅੱਖਾਂ ਨੂੰ ਵਾਧੂ ਵੇਖਣ, ਵਰਤਣ, ਸੰਜਮ ਵਿੱਚ ਰਹਿਣਾ ਹੋਵੇ। ਅਸੀਂ ਵੀ ਸਾਧ ਸੰਗਤ ਦਾ ਨੇਮ ਪ੍ਰੇਮ ਜਾਣ, ਜਿੰਨੇ ਦਿਨ ਹੋ ਸਕਿਆ ਵਿੱਚ ਜਾ ਗੁਰਦਰਸ਼ਨ ਕਰਾਂਗੇ। ਸਤਿਗੁਰੂ ਜੀ ਮਾਲਵੇ ਦੇ ਦੌਰੇ ਵਿੱਚ ਕੁਝ ਜਥੇਦਾਰਾਂ ਸਮੇਤ ਗੁਮਟੀ ਦਰਸ਼ਨ ਦਿੱਤੇ। ਧੰਨ ਸਿੰਘ ਜੀ ਗੁਮਟੀ ਵਾਲਿਆਂ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਸਮੁੰਦਰੋਂ ਪਾਰ ਜਾ ਕੀਤਾ ਸੀ। ਇਸ ਸਮੇਂ ਧੰਨਾ ਸਿੰਘ ਜੀ ਦੇ ਭਰਾ ਹਰੀ ਸਿੰਘ ਦਾ ਪੁੱਤਰ ਅਜੀਤ ਸਿੰਘ ਵੀ ਪੁਰਾਣੇ ਸਾਧੂਆਂ ਦੀ ਰੀਤ ਵਾਲਾ ਸੀ। ਘਰੋਂ ਸੌਖੇ ਹੋਣ ਦੇ ਬਾਅਦ ਵੀ ਬੜੇ ਸਾਦੇ ਦੇ ਸੁਭਾਅ ਵਿੱਚ ਰਹਿੰਦੇ, ਰਾਤ ਜਾਗ ਭਜਨ ਕਰਦੇ, ਮੰਜੇ ਮੋਟੇ ਰੱਸਿਆਂ ਦੇ ਉਣੇ ਵਿਰਲੇ 'ਤੇ ਬਹਿੰਦੇ। ਜਾਤੋਂ ਸੁੱਧ ਸੰਭਲੀ ਜੋ ਛੋਟੇ ਹੁੰਦਿਆਂ ਚੀਜ਼ ਕਿਸੇ ਦੀ ਲਈ ਸੀ ਪਰਤਾ ਦਿੱਤੀ। ਇੱਕ ਦੀਆਂ ਦੋ ਛੱਲੀਆਂ ਮੱਕੀ ਦੀਆਂ ਭੰਨ ਕੇ ਭੁੰਨ ਚੱਬੀਆਂ ਸੀ। ਮਗਰੀ ਭੰਨ ਆਪਣੀਆਂ ਛੱਲੀਆਂ ਉਸਦੇ ਘਰ ਜਾ ਸੁੱਟੀਆਂ, ਹੱਥ ਜੋੜ ਭੁੱਲ ਬਖਸ਼ਾਈ। ਪਿਤਾ ਜੀ ਦੇ ਹੁੰਦਿਆਂ ਇਹਨਾਂ ਦੇ ਸੀਰੀ ਨੇ ਬੋਲ 'ਚੋਂ ਦਾਣੇ ਚੁਰਾਏ। ਹਰੀ ਸਿੰਘ ਜੀ ਪਾਲ ਚੁੱਕ ਘਰ ਲੈ ਆਉਂਦੇ। ਅਜੀਤ ਸਿੰਘ ਜੀ ਇਹ ਸੁਣ ਪ੍ਰਸ਼ਾਦ ਛਕਣਾ ਛੱਡ ਦਿੱਤਾ। ਤੀਜੇ ਦਿਨ ਇਹਨਾਂ ਦੇ ਪਿਤਾ ਜੀ ਨੂੰ ਪਤਾ ਲੱਗਾ, ਉਹਨਾਂ ਅਰਧ ਘਰ ਮਨਾਇਆ। ਅਜੀਤ ਸਿੰਘ ਜੀ ਉਸਦੇ ਘਰ ਦਾਣੇ ਲੈ ਜਾ ਦੇ ਪ੍ਰਸ਼ਾਦ ਛਕਿਆ। ਅਜੀਤ ਸਿੰਘ ਜੀ ਬਸਤਰ ਵਿੱਚ ਕੋਈ ਨਾ ਕੋਈ ਵਸਤ ਵਰਤਾਉਣ ਵਾਲੀ ਪਾਈ ਰੱਖਦੇ, ਜਿੱਥੇ ਲੋੜਵੰਦ ਵਹਿੰਦੇ ਤੁਰਤ ਵਰਤਾ ਦਿੰਦੇ। ਇੱਕ ਸਮੇਂ ਇਹਨਾਂ ਦੀ ਸੁਪਤਨੀ ਸ਼ਾਮ ਕੌਰ ਪੇਕਿਆਂ ਤੋਂ ਭਾਜੀ ਇੱਕ ਸ਼ਾਦੀ 'ਤੇ ਗਈ ਬਣਵਾ ਲਿਆਈ। ਉਹਨਾਂ ਉਹ ਗਰੀਬਾਂ ਦੇ ਬੱਚਿਆਂ ਨੂੰ ਵੰਡ ਦਿੱਤੀ ਅਤੇ ਸੁਪਤਨੀ ਨੂੰ ਕਿਹਾ, ਤੂੰ ਹੋਰ ਬਣਾ, ਸਰੀਕੇ ਵਿੱਚ ਵੰਡ ਲੈ। ਇਹਨਾਂ ਗਰੀਬਾਂ ਨੂੰ ਕਿੱਥੋਂ ਇਹ ਜੀ ਵਸਤ ਮਿਲਦੀ ਹੈ? ਲੋਕ ਵੀ ਇਹਨਾਂ ਦੀ ਚੀਜ਼ ਚੋਰੀ ਘੱਟ ਚੁੱਕਦੇ ਅਤੇ ਕਹਿੰਦੇ ਇਹ ਹੱਥੀਂ ਦੇਣੋਂ ਫਰਕ ਨਹੀਂ ਕਰਦੇ। ਇੱਕ ਵਾਰ ਸੋਨੇ ਦੀ ਜੰਜੀਰੀ ਕੂੜੇ ਵਿੱਚੋਂ ਪਈ, ਫੜ ਘਰ ਲੈ ਜਾ, ਚੂੜੀ ਚੋਖੇ ਦਿਨਾਂ ਬਾਅਦ ਲਿਆ ਮੋੜ ਦਿੱਤੀ। ਇਸ਼ਨਾਨ ਕਰ ਠਰਦਿਆਂ ਨੂੰ ਵੇਖ ਸੰਤ ਬਹਾਦਰ ਸਿੰਘ ਜੀ ਭਾਰੀ ਲੋਈ ਦਿੱਤੀ। ਦੂਜੇ ਰੋਜ਼ ਇਹ ਫਿਰ ਉਵੇਂ ਠਰਦੇ ਦੇਖ ਸੰਤ ਜੀ ਸਤਿਗੁਰੂ ਜੀ ਨੂੰ ਦੱਸਿਆ, ਮੈਂ ਕੱਲ੍ਹ ਲੋਈ ਦਿੱਤੀ ਸੀ, ਇਹ ਅੱਜ ਫੇਰ ਪਾਲੇ ਠਰਦਾ। ਸਤਿਗੁਰੂ ਜੀ ਉੱਤਰ ਦਿੱਤਾ, ਉਹ ਕਿਸੇ ਗਰੀਬ ਨੂੰ ਦਿੱਤੀ ਹੋਣੀ ਸੂ, ਇਹ ਐਸਾ ਹੀ ਹੈ। ਇੱਕ ਸਮੇਂ ਅਜੀਤ ਸਿੰਘ ਇੱਕ ਕੰਧ ਨਾਲ ਬੋਰੀ ਦੀ ਬੁੱਕਲ ਮਾਰੀ ਖੜ੍ਹੇ ਸੀ। ਸਤਿਗੁਰੂ ਜੀ ਗਲੀ ਵਿੱਚੋਂ ਜਾ ਰਿਹਾ ਸੀ। ਦੇਖ ਕੇ ਉਹਨੇ, ਮੈਨੂੰ ਇਹੋ ਜਿਹਾ ਤੋਂ ਡਰ ਲੱਗਦਾ ਹੈ, ਦੁਨੀਆਂ ਦੇ ਲੋਕਾਂ ਰਾਜੇ ਬਾਬੂਆਂ ਤੋਂ ਮੈਂ ਨਹੀਂ ਡਰਦਾ। ਸਤਿਗੁਰੂ ਜੀ ਖੇਮੂ ਵਾਲੇ ਸੰਤਾ ਸਿੰਘ ਦਾ ਲੰਗਰ ਮੰਨਿਆ ਸੀ ਅਤੇ ਜਾਣ ਨੂੰ ਤਿਆਰ ਸੀ। ਅਜੀਤ ਸਿੰਘ ਜੀ ਨੇ ਦੂਰ ਕੰਧ ਨਾਲ ਖੜਿਆਂ ਕਿਹਾ, ਜੇ ਮੇਰਾ ਵੀ ਰੁੱਖਾ ਸੁੱਖਾ ਅੱਜ ਛੱਕ ਜਾਂਦੇ ਤਾਂ ਕੀ ਸੀ। ਸਤਿਗੁਰੂ ਜੀ ਖੇਮੂ ਵਾਲੇ ਸੁਨੇਹਾ ਭੇਜ ਦਿੱਤਾ, ਅੱਜ ਅਸੀਂ ਡਾਢਿਆਂ ਦੇ ਕਾਬੂ ਆ ਗਏ ਹਾਂ, ਇਸ ਲਈ ਨਹੀਂ ਆ ਸਕੇ। ਇਹ ਵਚਨ ਮੈਂ ਸੂਬਾ ਵਰਿਆਮ ਸਿੰਘ ਜੀ ਗਹਿਲਾਂ ਵਾਲਿਆਂ ਤੋਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪੁੱਛ ਲਿਖੇ ਹਨ, ਜਿਵੇਂ ਮੇਰਾ ਸੁਭਾਅ ਹੈ। ਸਤਿਗੁਰੂ ਜੀ ਦੇ ਸਾਥ ਇੱਕ ਸਮੇਂ ਹਿੰਮਤਪੁਰੇ ਵਾਲੇ ਸੰਤ ਕਰਮ ਸਿੰਘ ਜੀ ਜਥੇ ਸਮੇਤ ਸੀ। ਮਾਹੌਲੀ ਦੇ ਦਾਨ ਸਿੰਘ ਅਤੇ ਧੰਨ ਕੌਰ ਸਤਿਗੁਰੂ ਜੀ ਪਾਸ ਅਰਜ ਕੀਤੀ, ਬੱਚੇ ਬਖਸ਼ੋ। ਸਤਿਗੁਰੂ ਜੀ ਕਰਮ ਸਿੰਘ ਨੂੰ ਕਿਹਾ, ਇਹਨਾਂ ਨੂੰ ਬੱਚੇ ਦਿਓ। ਸੰਤਾਂ ਕਿਹਾ, ਜਿੰਨੇ ਸੋਨੇ ਦੇ ਵਾਲੇ ਕੰਨਾਂ ਤੋਂ ਲਾਹ ਦੇਵੇਗੀ ਉਤਨੇ ਪੁੱਤਰ ਹੋਣਗੇ। ਧੰਨ ਕੌਰ ਦੋ ਵਾਲੇ ਲਾਹ ਦਿੱਤੇ। ਸਮੇਂ ਸਮੇਂ ਦੋ ਪੁੱਤਰ ਬਾਬਾ ਸਿੰਘ ਅਤੇ ਸਾਧਾ ਸਿੰਘ ਹੋਏ। ਸੰਤ ਜੀ ਸਿੱਖਿਆ ਦਿੱਤੀ, ਕਿਸੇ ਖੋਈ ਕਿਰਤ ਵਾਲੇ ਤੁਰਕ ਨਾਲ ਸੀਰ ਨਹੀਂ ਤੂੰ ਕਰਨਾ। ਦਾਨ ਸਿੰਘ ਇੱਕ ਐਸੇ ਨਾਲ ਹੀ ਸੀਰ ਕੀਤਾ। ਬਾਬਾ ਸਿੰਘ ਚੜ੍ਹ ਗਿਆ ਅਤੇ ਦਾਨ ਸਿੰਘ ਨੇ ਡਰਦੇ ਉਸ ਤੁਰਕ ਨਾਲੋਂ ਸੀਰ ਹਟਾ ਲਿਆ। ਸੰਤ ਕਰਮ ਸਿੰਘ ਜੀ ਆਏ ਅਤੇ ਕਿਹਾ, ਚੰਗਾ ਹੋਇਆ, ਘਰ ਦੀ ਜੜ੍ਹ 'ਤੇ ਰਹਿ ਗਈ। ਇਹ ਦਾਨ ਸਿੰਘ ਜੀ ਬੜੀ ਧਰਮ ਦੀ ਕਿਰਤ ਕਰਨ ਵਾਲੇ ਅਤੇ ਸਾਧ ਸੰਗਤ ਦੇ ਦਰਸ਼ਨ ਮੇਲੇ ਦੇ ਆਸ਼ਕ ਸੀ। ਇੱਕ ਸਮੇਂ ਸਰੋਂ ਦਾ ਬੋਲ ਬੈਠਾ ਛੱਡ ਸਾਧ ਸੰਗਤ ਦੇ ਦਰਸ਼ਨ ਮੇਲੇ ਚਲੇ ਗਏ। ਚੋਰਾਂ ਬੋਲ 'ਚੋਂ ਸਰੋਂ ਪਾਈ, ਪੈਲੀਓਂ ਬਾਹਰ ਜਾਣ ਅੰਧੇ ਹੋ ਜਾਣ। ਅੰਤ ਦਾਨ ਸਿੰਘ ਜੀ ਕਣਕ ਵਿੱਚ ਢੇਰੀ ਕਰ ਚਲੇ ਗਏ। ਦਾਨ ਸਿੰਘ ਆ ਦੇਖਿਆ, ਬੋਲ 'ਚੋਂ ਚੋਰੀ ਹੋਈ ਹੈ, ਕਣਕ ਵੱਢਣ ਵੇਲੇ ਵਿੱਚੋਂ ਸਰੋਂ ਮਿਲੀ ਤਾਂ ਕਿਉਂ ਨੇ, ਇਹ ਸਰੋਂ 'ਤੇ ਮਿਲ ਗਈ ਹੈ, ਜੇ ਨਾ ਮੇਲੇ ਜਾਂਦੇ ਉਹ ਸਾਧ ਸੰਗਤ ਦਾ ਦਰਸ਼ਨ ਮੇਲਾ ਫਿਰ ਕਦੋਂ ਮਿਲਣਾ ਸੀ, ਕੀ ਜਾਣੀਏ ਕਿਹੜੀ ਗੁਰੂ ਬਖਸ਼ੀ ਰੂਹ ਹੁਣ ਮਿਲੇ ਅਤੇ ਫਿਰ ਨਾ ਮਿਲੇ। ਦਾਨ ਸਿੰਘ ਅਤੇ ਧੰਨ ਕੌਰ ਪੁੱਤਰ ਸਾਧਾ ਸਿੰਘ ਛਾਪੇ ਜਗੀਰ ਸਿੰਘ ਅਤੇ ਨਰੈਣ ਕੌਰ ਦੀ ਬੀਬੀ ਨਾਲ ਚੰਗਾ ਸੌਖਾ ਘਰ ਜਾਣ ਮੰਗਿਆ। ਭਾਈ ਵਜ਼ੀਰ ਸਿੰਘ ਜੀ ਸਤਿਗੁਰੂ ਜੀ ਨੂੰ ਦੱਸਿਆ, ਕਿਉਂਕਿ ਸਤਿਗੁਰੂ ਜੀ ਵੱਲੋਂ ਮੰਗਣੇ ਦਾ ਹੁਕਮ ਬੰਦ ਸੀ ਅਤੇ ਧੰਨ ਕੌਰ ਭਾਈ ਜੀ ਦੀ ਭੈਣ ਨੇ ਇਹ ਮੰਗਣਾ ਕੀਤਾ ਸੀ। ਸਤਿਗੁਰੂ ਜੀ ਦਾਨ ਸਿੰਘ ਅਤੇ ਧੰਨ ਕੌਰ ਨੂੰ ਕਿਹਾ, ਤੁਸਾਂ ਚੰਗੇ ਸੌਖੇ ਘਰ ਦਾ ਸਾਗ ਲਿਆ ਹੈ, ਜੇ ਇਸੇ ਤਰ੍ਹਾਂ ਤਕੜੇ ਰਲੀ ਜਾਣ ਤਾਂ ਮਾੜੇ ਸਿੱਖਾਂ ਦੀਆਂ ਧੀਆਂ ਕੋਈ ਨਹੀਂ ਪੁੱਛਦਾ। ਅਸੀਂ ਤਕੜੇ ਸਿੱਖਾਂ ਦੀਆਂ ਮਾੜਿਆਂ ਵੱਲ ਦੇਣੀਆਂ ਹਨ। ਵੇਖੋ ਸੇਠ ਗੁਜਰਾਂ ਵਾਲੀਏ ਮਾੜਿਆਂ ਨੂੰ ਧੀਆਂ ਦਿੰਦੇ ਹਨ ਅਤੇ ਮਾੜਿਆਂ ਦੀਆਂ ਹੀ ਲੈਂਦੇ ਹਨ ਅਤੇ ਸਾਥ ਦੇ ਸੌਖਾ ਕਰ ਲੈਂਦੇ ਹਨ। ਤਕੜਾ ਭਾਵੇਂ ਧੀ ਵਾਲਾ ਹੋਵੇ ਭਾਵੇਂ ਪੁੱਤਰ ਵਾਲਾ ਸਿੱਖੀ ਵਿੱਚ ਹੋ ਵਰਤੇ ਕਿਸੇ ਵਜ੍ਹਾ ਸਬੱਬੋਂ ਸਾਕ ਨੂੰ ਸੌਖਾ ਕਰ ਲੈਂਦਾ ਹੈ। ਤੁਸੀਂ ਮਾੜੇ ਦਾ ਸਾਕ ਲੈ ਦੇ ਮਦਦ ਦੇ ਤਕੜਾ ਕਰਦੇ ਤਾਂ ਬਹੁਤ ਚੰਗਾ ਹੁੰਦਾ। ਸਾਕ ਕੁਝ ਚਿਰ ਰੁਕਿਆ ਰਿਹਾ, ਬੱਚੇ ਜਵਾਨ ਹੋਏ ਅਤੇ ਤਰਲੇ ਘਰ ਸਤਿਗੁਰੂ ਜੀ ਨੂੰ ਆਨੰਦ ਕਰਨਾ ਮਨਾ ਲਿਓ ਨੇ। ਆਨੰਦ ਸਮੇਂ ਬੱਚੇ ਸਾਧਾ ਸਿੰਘ ਨੂੰ ਉਮਰੋਂ ਛੋਟਾ ਅਤੇ ਬੀਬੀ ਦਾ ਕੱਦ ਮਧਰਾ ਦੇਖ ਸਤਿਗੁਰੂ ਜੀ ਕਿਹਾ, ਤੁਸਾਂ ਛੋਟਾ ਹੀ ਪੁੱਤਰ ਵਿਆਹ ਅਤੇ ਮਧਰੀ ਕੁੜੀ ਲੈ ਬੱਚੇ ਦੇ ਗਲ 'ਤੇ ਛੁਰੀ ਧਰ ਦਿੱਤੀ ਹੈ। ਮੈਂ ਇਹ ਬਚਨ ਸਿੱਖਿਆ ਯੋਗ ਜਾਣ ਦਾਨ ਸਿੰਘ ਅਤੇ ਧਨ ਕੌਰ ਦੀ ਧੀ ਗੁਰਨਾਮ ਕੌਰ ਪਾਸੋਂ ਸੁਣ ਲਿਖੇ ਹਨ। ਜੋ ਮਹੌਲੀ ਦੀ ਬੀਬੀ ਸਾਧਾ ਸਿੰਘ ਇਸ ਦੀ ਭੈਣ ਮੇਰੇ ਸ਼੍ਰੀ ਰਾਮਪੁਰ ਪਿੰਡ ਰਹਿੰਦੀ ਹੈ। ਮਾਲਵੇ ਦੇ ਦੌਰੇ ਵਿੱਚ ਜਥੇਦਾਰ ਤੈਰਾਗੀ ਸਾਧ ਸੀ। ਸਿੱਖਾਂ ਦੇ ਬੱਚੇ ਬੱਚੀਆਂ ਦੇ ਆਨੰਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹੋਏ ਹਵਨ ਕਰ ਵੇਦੀ ਵਿੱਚ। ਸਤਿਗੁਰੂ ਜੀ ਭੇਟਾ ਕੁਝ ਨਾ ਲੈਂਦੇ, ਪੁੱਤ ਧੀ ਵਾਲੇ ਤੋਂ ਸਤਯੁਗ ਅਤੇ ਵਿਦਿਆਲੇ ਦੇ ਨਾਮ ਜੋ ਸਾਰੇ ਸਿੱਖ ਭੇਟਾ ਕਰਦੇ। ਥਰਾਜ ਦੇ ਦਿਆਲ ਸਿੰਘ ਜੀ ਪੁੱਤਰੀ ਨਾਲ ਸ਼ਾਮ ਸਿੰਘ ਨਾਰਲੀ ਵਾਲਿਆਂ ਦੇ ਪੁੱਤਰ ਦਾ ਆਨੰਦ ਹੋਇਆ। ਮਸਾਂ ਮਸਾਂ ਦਿਆਲ ਸਿੰਘ ਜੀ ਦਸ ਦਸ ਅਤੇ ਸ਼ਾਮ ਸਿੰਘ ਜੀ ਪੰਜ ਪੰਜ ਰੁਪਏ ਸਤਯੁਗ ਅਤੇ ਵਿਦਿਆਲੇ ਦੇ ਨਾਮ ਭੇਟਾ ਕੀਤੇ ਸੀ। ਕੜਾਹ ਪ੍ਰਸ਼ਾਦ ਮੇਲੇ ਦੀ ਰਸਤ ਵਿੱਚੋਂ ਬਣਿਆ। ਸਤਿਗੁਰੂ ਜੀ ਬਚਨ ਕਰਦੇ, ਸਿੱਖ ਦੀ ਭਾਰੀ ਸੇਵਾ ਗੁਰੂ ਘਰ ਇਹੀ ਹੈ ਜੋ ਗੁਰਮਰਿਆਦਾ ਅਤੇ ਤਨੋ ਮਨੋ ਹੋ ਕੇ ਚੱਲਣਾ, ਇਸੇ ਵਿੱਚ ਸਭੋ ਕੁਝ ਆ ਜਾਂਦਾ ਹੈ। ਸਤਿਗੁਰੂ ਜੀ ਪਾਸ ਮੈਂ ਅਰਜ਼ ਕੀਤੀ। ਕਈ ਸਿੱਖ ਬੜੇ ਪੁਰਾਣੇ ਬਚਨ ਦੱਸਦੇ ਹਨ ਅਤੇ ਕਈ ਤਰੀਕ ਪਿੰਡ ਸਾਲ ਪਤੇ ਬਿਨਾਂ ਬਚਨ ਸੁਣਾਉਂਦੇ ਹਨ। ਸਤਿਗੁਰੂ ਜੀ ਬਚਨ ਕੀਤਾ, ਤੈਨੂੰ ਜੋ ਬਚਨ ਗੁਰਮਤ ਅਨੁਸਾਰ ਸੱਚਾ ਜਾਪੇ, ਏਕ ਸਮੇਂ ਗੁਰੂ ਨਾਨਕ ਜੀ ਦੇ ਬਚਨਾਂ ਵਾਂਗੂ ਲੇਖ ਲਿਖੀ ਜਾ। ਸਤਿਗੁਰੂ ਰਾਮ ਸਿੰਘ ਜੀ ਸਮੇਂ ਦੇ ਸਿੱਖ ਸੰਤ ਜੈਤਾ ਸਿੰਘ ਜੀ ਘਣੀਏਕੇ ਦੇ ਰਿਆਸਤ ਪਟਿਆਲਾ ਦੇ ਜ਼ਿਮੀਂਦਾਰ ਸੁੱਚ ਨੇਮ ਇਸ਼ਨਾਨ ਦੇ ਐਸੇ ਪੱਕੇ ਸੀ ਕਿ ਪੂਰਾ ਨੇਮ ਕੀਤੇ ਬਿਨਾਂ ਵਿਹਾਰੇ ਨਾ ਲੱਗਦੇ। ਜੇ ਕੋਈ ਗੁਰਬਾਣੀ ਦਾ ਨੇਮ ਰਹਿ ਜਾਏ, ਖੇਤ ਦੇ ਬੰਨੇ 'ਤੇ ਜਾ ਬੈਠ ਕਰ ਫੇਰ ਹਲ ਜੋੜਦੇ, ਬੈਲ ਆਂਡਲੀ ਵਾਹੁੰਦੇ ਅਤੇ ਕਹਿੰਦੇ, ਖੱਸੀ ਕੀਤੇ ਲਿਆਂ ਵਿੱਚ ਵੀ ਦੋਸ਼ ਏ। ਜਿਵੇਂ ਮਾਸ ਵੇਚਣ ਅਤੇ ਖਾਣ ਵਾਲਿਆਂ ਦਾ ਦੋਸ਼ ਸਾਵਾਂ ਏ, ਮਾਖਿਓਂ ਵੀ ਨਾ ਖਾਂਦੇ। ਕਹਿੰਦੇ ਕਿਸੇ ਦਾ ਪਿੰਡ ਉਜਾੜ ਕੇ ਲਿਆਂਦੇ ਧਨ 'ਚੋਂ ਲੈ ਵਰਤਣਾ, ਜਿਵੇਂ ਦੋਸ਼ ਏ ਤਿਵੇਂ ਦਾ ਦੋਸ਼ ਮਾਖਿਓਂ ਖਾਣ ਦਾ ਏ। ਹਾਂ, ਜੋ ਰਾਖਵੀਆਂ ਮੱਖੀਆਂ ਹੋਣ ਉਹਨਾਂ ਨੂੰ ਖੁਰਾਕ ਦੇ ਮਾਖਿਓਂ ਲਈ ਜਾਵੇ ਉਹ ਠੀਕ ਹੈ। ਕੀੜਿਆਂ ਦੀ ਖੁੱਡ ਨਾ ਹਲ ਨਾਲ ਵਾਹੁੰਦੇ ਨਾ ਜਲ ਨਾਲ ਪਿਆਉਂਦੇ। ਕਹਿੰਦੇ ਇਹ ਉਹਨਾਂ ਦਾ ਘਰ ਪਿੰਡ ਏ, ਚੂਹਿਆਂ ਲਈ ਖੇਤਾਂ ਵਿੱਚ ਜਲ ਲਿਜਾ ਧਰਦੇ। ਆਪਣੀ ਪਤਨੀ ਸਾਹਿਬ ਕੌਰ ਨੂੰ ਕਹਿੰਦੇ ਚੂਹਿਆਂ ਲਈ ਜਲ ਧਰਦਿਆ ਕਰ, ਅੰਨ ਦੇ ਉਹ ਭਾਲ ਲੈਂਦੇ ਹਨ। ਇੱਕ ਵੇਰ ਜੈਤਾ ਸਿੰਘ ਜੀ ਸੰਬੰਧੀ ਵਸਾਵਾ ਸਿੰਘ ਕੋਠੇ ਦੇ ਨਾਲ ਸੀਰ ਕੀਤਾ। ਉਸ ਕਿਹਾ, ਤੂੰ ਵਿਹਾਰ ਵੇਲੇ ਸਿਰ ਖਲਾਰ ਖੇਤ ਬੰਨੇ ਜਾ, ਘਰ ਪੋਥੀ ਪੜ੍ਹਦਾ ਰਹਿੰਦਾ ਹੈ। ਉਸ ਨੂੰ ਕਿਹੋ ਨੇ, ਤੂੰ ਸਿਆੜਾਂ ਅਤੇ ਕਨਾਲਾਂ ਗਿਣ ਕੇ ਮੈਥੋਂ ਵਾਹ ਪੂਰੀ ਕਰ ਲੈ, ਜਾਂ ਬੋਲ ਸਮੇਂ ਦਾਣੇ ਗਿਲ ਨਹੀਂ ਤੇਰੇ ਤੋਂ ਘੱਟ ਨਾ ਹੋਣਗੇ। ਤੂੰ ਸੌਂ ਭੌਂ ਕੇ ਵਕਤ ਗਾਉਂਦਾ ਹੈ, ਮੈਂ ਆਪਣੇ ਨੇਮ ਵਿੱਚ ਵਕਤ ਲਾਉਂਦਾ ਹਾਂ, ਸਿਰਫ ਅੱਗਾ ਪਿੱਛਾ ਹੁੰਦਾ ਹੈ। ਅਤੇ ਕਿਉਂ ਨੇ ਉਹ ਸਿੱਖ ਅਤੇ ਨੇਮੀ ਕਿਹਾ, ਜੋ ਕਿਸੇ ਹੋਰ ਹਾਣ ਲਾਂਭੋਂ ਨੇਮ ਖੁੰਝਾ ਦੇਵੇ। ਧਰੂਪ ਪ੍ਰਹਿਲਾਦ ਹੁਕਮਾਂ ਗਦ ਅਤੇ ਦਸਵੇਂ ਪਾਤਸ਼ਾਹ ਨੇਮ ਨਾ ਖੁੰਝਾਇਆ, ਭਾਵੇਂ ਕਿਹਾ ਸੰਕਟ ਸਮੇਂ ਵੀ ਸਾਹਮਣੇ ਆਇਆ ਸੀ। ਆਖਦਿਆਂ ਹੁਸੈਨ ਨੇ ਕਰਬਲਾ ਦੇ ਮੈਦਾਨ ਵਿੱਚ ਨਮਾਜ਼ ਨਾ ਕਜਾ ਕੀਤੀ ਸੀ। ਇੱਕ ਸਮੇਂ ਇੱਕ ਮਸਤਾਨਾ ਆਪਦੇ ਘਰੋਂ ਘਿਓ ਦਾ ਮੱਘਾ ਚੁੱਕ ਲੈ ਗਿਆ। ਗੁਆਂਢੀ ਕਿਹਾ, ਕਹੋ ਤਾਂ ਮੈਂ ਮਗਰ ਜਾ ਫੜ ਲਿਆਵਾਂ। ਜੈਤਾ ਸਿੰਘ ਜੀ ਕਿਹਾ, ਜਿਵੇਂ ਤੁਹਾਨੂੰ ਜਵਾਈ ਪਿਆਰੇ ਹਨ ਤਿਵੇਂ ਮੈਨੂੰ ਮਸਤਾਨੇ ਹਨ। ਸੰਤ ਜੀ ਮਗਰ ਖੰਡ ਦਾ ਭਾਂਡਾ ਲੈ ਗਏ ਅਤੇ ਮਸਤਾਨੇ ਨੂੰ ਜਾ ਕੇ ਉਹਨੇ, ਸੰਤ ਜੀ ਰਲਾ ਕੇ ਛਕੋ। ਜੈਤਾ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਪਾਸ ਬਿਲਾਸਪੁਰ ਜਾ ਅਰਜ ਕੀਤੀ, ਮੇਰੀਆਂ ਤਿੰਨ ਧੀਆਂ ਹਨ, ਕਿਸੇ ਗਰੀਬਾਂ ਸਿੱਖਾਂ ਨੂੰ ਦਿਓ, ਆਪ ਨੂੰ ਸਭ ਦਾ ਪਤਾ ਹੈ। ਸਤਿਗੁਰੂ ਜੀ ਬੀਲੇ ਬਖਤੌਰ ਸਿੰਘ ਨੂੰ, ਹਠੂਰ ਉੱਤਮ ਸਿੰਘ ਨੂੰ, ਤੀਜੀ ਤਖਤਪੁਰੇ ਜਮੀਤ ਸਿੰਘ ਨੂੰ ਦਿੱਤੀ। ਹੁਣ ਇਹ ਘਰ ਵੱਜਦੇ ਅਤੇ ਕੂਕੇ ਹਨ, ਪਰ ਹੋ ਅਕਾਲੀ ਗਏ ਹਨ, ਪਰ ਨਾਮਧਾਰੀਆਂ ਨੂੰ ਵੀ ਚੰਗੇ ਮੰਨਦੇ ਹਨ।